ਗੁਰ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ
ਵਾਹਿਗੁਰੂ ਸਾਹਿਬ ਜੀਓ ਦੋਹਰਾ ਕੁਤਬ ਖਾਨ ਬੈਠਿਓ ਪਿਖਿਓ ਹਜ਼ਰਤ ਆਪਣੇ ਤੀਰ ਤੂੰ ਭੀ ਕਰ ਪ੍ਰਸਥਾਨ ਕੋ ਸੁਮਤਵੰਤ ਵੱਡ ਵੀਰ ਕੁਤਬ ਖਾਨ ਬੈਠਿਓ ਪਿਖਿਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਿਸੰਗਤ ਜੀ ਪਰਮੇਸ਼ਰ ਵਾਹਿਗੁਰੂ ਦੀ ਬੇਨਤੀ ਬੇਨ ਕਿਰਪਾ ਨਾਲ ਅੰਮ੍ਰਿਤ ਵੇਲੇ ਤੋਂ ਹੀ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੁੰਦਰ ਦੀਵਾਨ ਸਜ ਰਿਹਾ ਹੈ। ਗੁਰਬਾਣੀ ਸਰੂਪ ਸਤਿਗੁਰੂ ਦੀ ਹੀ ਕਿਰਪਾ ਪ੍ਰਸ਼ਾਦ ਸੇਵਾ ਹੋਈ ਹੈ। ਗੁਰਬਾਣੀ ਦਾ ਜਾਪ, ਗੁਰਬਾਣੀ ਦਾ ਕੀਰਤਨ ਹੋਇਆ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਚੱਲੇ ਆਪਾਂ ਸਰਵਣ ਕਰਕੇ ਲਾਹਾ ਲੈ ਰਹੇ ਹਾਂ। ਇਸ ਤਰ੍ਹਾਂ ਪੈਂਦੇ ਖਾਂ ਲੂਣ ਹਰਾਮੀ ਬਣ ਕੇ 500 ਪਠਾਣਾਂ ਨੂੰ ਨਾਲ ਲੈ ਕੇ ਜਲੰਧਰ ਦੇ ਸੂਬੇ ਕੁਤਬ ਖਾਂ ਕੋਲ ਚਲਿਆ ਗਿਆ ਸੀ, ਜਿਹਦੇ ਤੱਤ ਚਾਚੇ ਦੇ ਪੁੱਤਰ ਸੀ, ਭਰਾ ਦੇ ਥਾਈ ਲੱਗਦਾ ਸੀ। ਉਹਨੂੰ ਨਾਲ ਲੈ ਕੇ ਲਾਹੌਰ ਚਲਿਆ ਗਿਆ। ਇਸੇ ਤਰ੍ਹਾਂ ਸ਼ਾਹਜਹਾਂ ਕੋਲ ਫਰਿਆਦ ਪਹੁੰਚਾਉਣ ਵਾਸਤੇ ਵੱਡਾ ਸਾਰਾ ਬਾਂਹ ਜਾ ਲੈ ਕੇ ਇੱਕ ਮੁਰਗੀ ਜੀ ਲੈ ਕੇ ਉਹਨੂੰ ਬੰਨ ਕੇ ਮਸਾਲ ਜੀ ਜਗਾ ਕੇ ਅੱਧੀ ਰਾਤ ਉਦਨ ਨੂੰ ਰੌਲਾ ਪਾਉਂਦੇ ਤੁਰੇ। ਉਹ ਪੁਕਾਰ ਸੁਣੀ ਗਈ, ਸਵੇਰੇ ਬੁਲਾਇਆ ਗਿਆ ਸ਼ਾਹਜਹਾਂ ਵੱਲੋਂ ਤੇ ਉਸ ਵੇਲੇ ਇਸਨੇ ਕਹਿ ਦਿੱਤਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੈਨੂੰ ਬਹੁਤ ਜ਼ਿਆਦਾ ਮਾਰਿਆ ਕੁੱਟਿਆ, ਜੱਟ ਬੂਟਾਂ ਤੋਂ ਮੇਰੀ ਮਾਰ ਕੁਟਾਈ ਕੀਤੀ, ਬਹੁਤ ਬੇਇੱਜ਼ਤੀ ਕੀਤੀ ਹੈ। ਸਿਰ ਕਾਰਨ ਇਹ ਸੀ, ਪਹਿਲਾਂ ਚੀਜ਼ਾਂ ਮੈਨੂੰ ਦੇ ਦਿੱਤੀਆਂ, ਮੇਰੋਂ ਖੋਹ ਖਿੰਚ ਲਈਆਂ, ਫਿਰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਅਨਰਾਦਰੀ ਕੀਤੀ ਹੈ। ਵੇਖੋ ਮੈਂ ਉਹਨਾਂ ਨੂੰ ਜੰਗ ਜਦ ਵਿੱਚ ਫਤਿਹ ਪ੍ਰਾਪਤ ਕਰਕੇ ਦਿੰਦਾ ਰਿਹਾ, ਮੈਨੂੰ ਇਹ ਫਲ ਦਿੱਤਾ ਅਖੀਰ ਤੇ। ਸ਼ਾਹਜਹਾਂ ਨੇ ਪੁੱਛਿਆ ਵੀ ਕਿੱਥੇ ਕਿੱਥੇ ਜੰਗ ਹੋਏ। ਹੀਰੇ ਨੇ ਕਿਹਾ ਇੱਕ ਤਾਂ ਜੀ ਪਹਿਲਾ ਜੰਗ ਜੋ ਮੁਗਲ ਸਿੱਖਾਂ ਸੂਬਾ ਸੀ ਉਹ 7000 ਫੌਜਾਂ ਦਾ ਦਲ ਲੈ ਕੇ ਅੰਮ੍ਰਿਤਸਰ ਆਇਆ ਸੀ। ਲੋਹਗੜ੍ਹ ਕਿਲ੍ਹੇ ਵਾਲੇ ਥਾਂ ਬੜਾ ਘਮਸਾਨ ਦਾ ਜੰਗ ਹੋਇਆ। ਇਸ ਤਰ੍ਹਾਂ ਬਾਹਰ ਬਾਹਰ ਅਬਦੁਲ ਖਾਜ ਮੈਦਾਨੇ ਜੰਗ ਵਿਚ ਮਾਰੇ ਗਿਆ। ਫਿਰ ਰਹੇਲੇ ਪਿੰਡ ਜਿਸਦਾ ਅੱਜ ਕੱਲ ਨਾਮ ਹਰਗੋਬਿੰਦਪੁਰਾ, ਇੱਥੇ ਜੰਗ ਯੁੱਧ ਹੋਇਆ। ਇੱਥੇ 14000 ਦਲ ਲੈ ਕੇ ਅਬਦੁਲ ਖਾਂ ਸੂਬਾ ਆ ਗਿਆ, ਉਹ ਅਸੀਂ ਮਾਰੇ। ਫਿਰ ਇਸੇ ਤਰ੍ਹਾਂ ਹੁਣ ਤੀਜੀ ਵਾਰ ਜਿਹੜਾ ਗੁਰੂ ਸਰ ਮਹਾਰਾਜ ਵਾਲੀ ਜਗ੍ਹਾ 35000 ਦਲ ਆਇਆ, ਉਹ ਵੀ ਮੈਂ ਹੀ ਮਾਰ ਮੁਕਾਇਆ। ਜੇ ਕਿਤੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਮੈਂ ਨਾ ਹੁੰਦਾ, ਇਹ ਜੰਗ ਮੈਦਾਨੇ ਵਿਚ ਫਤਿਹ ਨਹੀਂ ਹੋਣੀ ਸੀ। ਮੇਰੇ ਬਲ ਕਰਕੇ, ਮੇਰੀ ਤਾਕਤ ਕਰਕੇ ਇਹ ਸਾਰਾ ਕੁਝ ਕਰਿਆ ਕਰਾਇਆ ਗਿਆ ਹੈ। ਤੇ ਹੁਣ ਪਾਤਸ਼ਾਹ ਇਸ ਲਈ ਤੁਹਾਡੇ ਕੋਲ ਆਇਆ ਵੀ ਮੈਨੂੰ ਥੋੜੀ ਬਹੁਤੀ ਤੁਸੀਂ ਫੌਜ ਦਿਓ, ਸੈਨਾ ਦਿਓ। ਗੁਰੂ ਕੀ ਫੌਜ ਨਾਲ ਤਾਂ ਤੁਹਾਡੀ ਫੌਜ ਲੜੇ ਭਿੜੇਗੀ। ਮੈਂ ਸਿੱਧਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਜਾਵਾਂਗਾ, ਗਲੇ ਵਿਚ ਸਾਹਾ ਪਾ ਕੇ ਤੇ ਤੁਹਾਡੇ ਕੋਲ ਉਨ੍ਹਾਂ ਨੂੰ ਲਿਆ ਖੜਾ ਕਰਾਂਗਾ। ਇੱਕ ਤਾਂ ਮੇਰੀ ਬੇਇੱਜ਼ਤੀ ਕੀਤੀ ਦਾ ਬਦਲਾ ਮਿਲ ਜਾਏਗਾ, ਦੂਜਾ ਤੁਹਾਡੇ ਉਨ੍ਹਾਂ ਨੇ ਇੱਕ ਬਾਜ ਲੈ ਲਿਆ ਸੀ, ਦੋ ਘੋੜੇ ਵੀ ਦੀ ਚਾਦਰਾਂ ਹੀ ਚੁਰਾ ਲਏ ਸੀ। ਬਾਕੀ ਜੰਗ ਜਦੋਂ ਵੀ ਤੁਹਾਡੇ ਬਹੁਤ ਸੂਰਵੀਰ ਉਮਰਾਵ ਅਹਿਲਕਾਰ ਉਨ੍ਹਾਂ ਨੇ ਮਾਰ ਦਿੱਤੇ, ਉਹ ਸਾਰਿਆਂ ਦਾ ਬਦਲਾ ਮੈਂ ਉਨ੍ਹਾਂ ਨੂੰ ਪਕੜਾ ਕੇ ਜਾਂ ਮਾਰ ਕੇ ਉਤਾਰ ਦੇਵਾਂਗਾ। ਪਾਤਸ਼ਾਹ ਨੇ ਸੁਣ ਕੇ ਸਭਾ ਦੇ ਵਿਚ ਇੱਕ ਪਾਨਾ ਦਾ ਬੀੜਾ ਤੇ ਤਿੱਖੀ ਤਲਵਾਰ ਰਖਾ ਦਿੱਤੀ ਹੈ। ਕਿਹਾ ਵੀ ਆਹ ਜਿਹੜਾ ਪੈਂਦੇ ਖਾਂ ਬਲਵੀ ਹੈ, ਇਹਦੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਮੈਦਾਨੇ ਜੰਗ ਵਿਚ ਜਿੱਤੇ ਰਹੇ ਹੈ, ਇਹ ਹੁਣ ਸਾਡੇ ਕੋਲ ਆ ਗਿਆ ਹੈ। ਕੋਈ ਤੁਹਾਡੇ ਵਿਚੋਂ ਸੂਰਵੀਰ ਬਹਾਦਰ ਕੋਈ ਪੰਨਾ ਦਾ ਬੀੜਾ ਚੱਬੇ ਤੇ ਕਿਰਪਾਨ ਚੁੱਕ ਕੇ ਮਿਆਨ ਵਿਚ ਪਾ ਲਵੇ ਤੇ ਇਸ ਤਰ੍ਹਾਂ ਇਧਰੋਂ ਸ਼ਾਹੀ ਫੈਨਾ ਲੈ ਕੇ ਜਾਏ, ਗੁਰੂ ਨੂੰ ਪਕੜ ਕੇ ਜਾਂ ਮਾਰ ਕੇ ਆਵੇ। ਉਸ ਵੇਲੇ ਜਿਹੜਾ ਪਸੌਰ ਦਾ ਸੂਬਾ ਕਾਲੇ ਖਾਂ ਸੀ, ਜਿਹਦੇ ਕੋਲ 50000 ਫੌਜਾਂ ਦਾ ਦਲ ਸੀ, ਮੁਗਲ ਸਿੱਖਾਂ ਰਹੀ ਘਰਾਂ ਵਿਚੋਂ ਹੀ ਸੀ, ਭਰਾਈ ਲੱਗਦਾ ਸੀ। ਇਹਨੂੰ ਫਿਰ ਮਨ ਵਿਚ ਗੁੱਸਾ ਆਇਆ ਵੀ ਮੈਂ ਆਪਣੇ ਭਰਾ ਦਾ ਬਦਲਾ ਲਵਾਂ। ਇਹਨੇ ਉੱਠ ਕੇ ਕਿਰਪਾਨ ਚੁੱਕ ਲਈ, ਪਿਆਨਾ ਦੀ ਬੀੜਾ ਚੱਬ ਲਿਆ ਤੇ ਐਲਾਨ ਕਰ ਦਿੱਤਾ ਮੈਂ ਗੁਰੂ ਨੂੰ ਫੜ ਕੇ ਲਿਆਵਾਂਗਾ ਜਾਂ ਮਾਰਾਂਗਾ। ਇਸੇ ਤਰ੍ਹਾਂ ਇੱਕ ਅਨਵਰ ਖਾਂ ਖੋਜਾ ਜਾਤ ਦਾ ਬੈਠਾ ਹੋਇਆ ਸੀ, ਜਿਹਨੇ ਵੀ ਕਿਹਾ ਪਾਤਸ਼ਾਹ ਮੈਂ ਵੀ ਜਾਣਾ ਹਾਂ, ਮੈਨੂੰ ਵੀ ਆਪਣੇ ਮਿੱਤਰ ਅਬਦੁਲ ਖਾਂ ਦੇ ਮਾਰਨ ਦਾ ਬੜਾ ਭਾਰੀ ਦੁੱਖ ਹੈ। 2000 ਫੌਜਾਂ ਦਾ ਦਲ ਇਹਦੇ ਕੋਲ ਸੀ, ਇਹ ਵੀ ਚੱਲਣ ਲਈ ਤਿਆਰ ਹੋਣ ਖਰੋਤਾ। ਇਸੇ ਤਰ੍ਹਾਂ ਜਿਵੇਂ ਫਿਰ ਸ਼ਾਹਜਹਾਂ ਨੇ ਆਪਣੇ ਵੱਲੋਂ ਜਿਹੜਾ ਜਲੰਧਰ ਦਾ ਸੂਬਾ ਹੈ ਉਹਨੂੰ ਵੀ ਆਖਿਆ ਵੀ ਤੂੰ ਵੀ ਨਾਲ ਹੀ ਚੱਲ, ਜਿਵੇਂ ਪੈਂਦੇ ਖਾਂ, ਅਸਮਾਨ ਖਾਂ, ਕੁਤਬ ਖਾਂ, ਅਨਵਰ ਖੋਜਾ ਤੇ ਕਾਲੇ ਖਾਂ ਪਿਸ਼ੌਰ ਦਾ ਸੂਬਾ ਪੰਜੇ ਮੁਖੀ ਫੌਜਾਂ ਦਾ ਦਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਸ੍ਰੀ ਕਰਤਾਰਪੁਰ ਸਾਹਿਬ ਆਏ। ਉਹ ਪ੍ਰਸੰਗ ਅੱਜ ਆ ਰਿਹਾ ਹੈ, ਉਹ ਜਿਵੇਂ ਵੀ ਆਉਂਦਾ ਸੀ ਸੁਣੀਏ ਜੀ।
ਕੁਤਬ ਖਾਨ ਬੈਠਿਓ ਪਿਖਿਓ।
ਸ਼ਾਹਜਹਾਂ ਨੇ ਜਿਹੜਾ ਜਲੰਧਰ ਦਾ ਸੂਬਾ ਕੁਤਬ ਖਾਂ ਹੈ ਉਹ ਵੀ ਆਪਣੇ ਕੋਲ ਹੀ ਸਭਾ ਵਿਚ ਬੈਠਾ ਹੋਇਆ ਤੱਕਿਆ ਹੈ।
ਹਜ਼ਰਤ ਆਪਣੇ ਤੀਰ,
ਪਾਤਸ਼ਾਹ ਨੇ ਆਪਣੇ ਕੋਲ ਬੈਠਾ ਹੋਇਆ,
ਭੀ ਕਰ ਪ੍ਰਸਥਾਨ ਕੋ।
ਇਹਨੂੰ ਵੀ ਸੰਬੋਧਨ ਕਰਕੇ ਕਿਹਾ ਲੈ ਵੀ ਕੁਤਬ ਖਾਨ ਤੂੰ ਵੀ ਇਹ ਪੈਂਦੇ ਖਾਨ ਦੇ ਨਾਲ ਹੀ ਚੱਲਣਾ ਕਰ।
ਸੁਮਤਵੰਤ ਵੱਡ ਵੀਰ,
ਤੂੰ ਵੀ ਚੰਗਾ ਕਹਿੰਦੇ ਸ੍ਰੇਸ਼ਟ ਮਤ ਵਾਲਾ ਹੈ ਤੇ ਬਹੁਤ ਬੜਾ ਸੂਰਬੀਰ ਬਹਾਦਰ ਹੈ।
ਚੌਪਈ ਨਗਰ ਜਲੰਧਰ ਤਾਲਖ ਤੇਰੇ,
ਕਿਉਂਕਿ ਜਿਹੜਾ ਜਲੰਧਰ ਸ਼ਹਿਰ ਦਾ ਇਲਾਕਾ ਉਹ ਤੇਰੇ ਤਲਕ ਹੈ, ਤੇਰੇ ਅਧੀਨ ਹੈ।
ਇਹ ਲਸ਼ਕਰ ਉਤ ਸ਼ਾਹ ਕਨੇਰੇ,
ਇਹ ਜਿਹੜਾ ਕਾਲੇ ਖਾਂ ਪਿਸ਼ੌਰ ਦਾ ਸੂਬਾ ਦਲ ਲੈ ਕੇ ਜਾ ਰਿਹਾ ਹੈ, ਇਹ ਦਲ ਨੂੰ ਕਹਿੰਦੇ ਬੜਾ ਭਾਰੀ ਉਰਸ਼ਾਹ ਦੇ, ਹੌਸਲਾ ਫਜਾਈ ਕਰ।
ਸਭ ਕੀ ਸੁਧ ਲੇ ਦੇਖੋ ਜੰਗ,
ਸਿਆਣਾ ਹੈ ਸਾਰਿਆਂ ਦੀ ਖਬਰ ਸਾਰ ਲਈ ਤੇ ਇਸੇ ਤਰ੍ਹਾਂ ਜੰਗ ਦੇਖੀ।
ਬਨਹੋ ਸਹਾਇਕ ਪੈਂਦੇ ਸੰਗ,
ਜਿਹੜਾ ਪੈਂਦੇ ਖਾ ਹੈ ਨਾ ਜਿਹੜਾ ਤੇਰੇ ਨਾਲ ਚੱਲ ਕੇ ਆਏ, ਇਹਦੇ ਤੂੰ ਇਹਦਾ ਵੀ ਤੂੰ ਸਹਾਇਕ ਬਣੀ ਹਰ ਤਰ੍ਹਾਂ ਕਰਕੇ।
ਨਿਕਟ ਰਹਿਣ ਤੇ ਤੂੰ ਸਭ ਜਾਣੈ ਹੈ,
ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੇ ਨੇੜੇ ਤੇੜੇ ਤੂੰ ਰਹਿਣਾ ਹੈ ਤੇ ਇਸ ਕਰਕੇ ਤੂੰ ਸਾਰਾ ਹੀ ਜਾਣਦਾ ਹੈ।
ਕਹਿਓ ਜਾਏ ਗੁਰ ਤਿਮ ਬਿਦ ਠਾਨੈ,
ਪੈਂਦੇ ਖਾਨ ਨਾਲ ਉਸ ਤਰ੍ਹਾਂ ਦਾ ਤਰੀਕਾ ਕਰਨਾ ਤੁਸਾਂ ਨੇ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜਾਂਦਾ ਹੀ ਪੜਿਆ ਜਾਵੇ।
ਆਪਣ ਚਮੂ ਸਭ ਸੰਗਰ ਲਾਵਾ,
ਕਦਮ ਖਾਂ ਆਪਣੀ ਜਿਹੜੀ ਫੌਜ ਹੈ ਕਾਲੇ ਖਾਂ ਪਿਸ਼ੌਰ ਦੇ ਸੂਬੇ ਨਾਲ ਹੀ ਤੁਰਲਾ।
ਮਿਲ ਕਰ ਕਾਜ ਕਰੋ ਇਤ ਆਵੋ,
ਮਿੱਚੀ ਕਹਿੰਦੇ ਗੁਰੂ ਨੂੰ ਪੱਕਣ ਦਾ ਜਿਹੜਾ ਕੰਮ ਕਰਕੇ ਫਿਰ ਇਧਰ ਨੂੰ ਆ ਜਾਓ।
ਸੁਨਤ ਕੁਤਬ ਖਾਂ ਕਹਿ ਕਰ ਬੰਦ,
ਸ਼ਾਹਜਹਾਂ ਤੂੰ ਸੁਣ ਕੇ ਦੋਵੇਂ ਹੱਥ ਜੋੜ ਕੇ ਕੁਤਬ ਖਾਂ ਕਹਿਣ ਲੱਗਿਆ।
ਨਿਸ਼ਚੈ ਗਹਿ ਸ੍ਰੀ ਹਰਿ ਗੋਬਿੰਦ,
ਪਾਤਸ਼ਾਹ ਮੈਨੂੰ ਯਕੀਨ ਹੈ ਭਰੋਸਾ ਹੈ ਵੀ ਇਸ ਵਾਰੀ ਤਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਅਸੀਂ ਜ਼ਰੂਰ ਪੜ ਲਾਂਗੇ।
ਪੈਂਦ ਖਾਨ ਜਬ ਤੇ ਉੱਠ ਆਵਾ,
ਪਾਤਸ਼ਾਹ ਜਦੋਂ ਤੋਂ ਪੈਂਦੇ ਖਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸੋਂ ਉੱਠ ਕੇ ਸਾਡੇ ਕੋਲ ਆ ਗਿਆ ਹੈ।
ਤਬ ਕੋ ਮੋਹੇ ਭਰੋਸ ਉਪਾਵਾ,
ਜਦੋਂ ਤੋਂ ਮੈਨੂੰ ਕਹਿੰਦੇ ਭਰੋਸਾ ਪੈਦਾ ਹੋਇਆ, ਮੇਰੇ ਮਨ ਅੰਦਰ ਭਰੋਸਾ ਆ ਗਿਆ ਹੈ।
ਹੁਣ ਲਸ਼ਕਰ ਅਬ ਚੜਿਓ ਬਿਸਾਲਾ,
ਬਾਕੀ ਪਾਤਸ਼ਾਹ ਹੁਣ ਆਪ ਵੱਲੋਂ ਤੇ ਕਾਲੇ ਖਾਂ ਵੱਲੋਂ ਬੜਾ ਭਾਰੀ ਫੌਜਾਂ ਦਾ ਚਲ ਚੜ ਚੱਲਿਆ ਹੈ।
ਕਿਮ ਗੁਰ ਬਚ ਹੈ ਨਹੀਂ ਇਸ ਕਾਲਾ,
ਇਸ ਸਮੇਂ ਤਾਂ ਕਿਵੇਂ ਵੀ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਹੈ ਕਹਿੰਦੇ ਮਰਨੋ ਬਚ ਨਹੀਂ ਸਕਦਾ।
ਜਾਏ ਸੰਗ ਮੈਂ ਦਿਓ ਗਹਾਏ,
ਪਾਤਸ਼ਾਹੇ ਪੈਂਦੇ ਖਾਨ ਤਥਾ ਕਾਲੇ ਖਾਂ ਦੇ ਨਾਲ ਜਾ ਕੇ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਜਾਉਂਦਾ ਪਕੜਾ ਦੇਵਾਂਗਾ।
ਸਭ ਸੈਨਾ ਕੋ ਸੰਗ ਮਿਲਾ,
ਆਪਣੀ ਜਿੰਨੀ ਫੌਜ ਆ ਉਹ ਵੀ ਆਪਣੇ ਇਹਨਾਂ ਦੇ ਨਾਲ ਹੀ ਮਿਲਾ ਕੇ,
ਸ਼ਾਹ ਜਹਾਂ ਪ੍ਰਸੰਨ ਵੱਡ ਹੋਇ ਕੈ।
ਕੁਤਬ ਖਾਂ ਦੀ ਗੱਲ ਸੁਣ ਕੇ ਸ਼ਾਹ ਨੇ ਬਹੁਤ ਹੀ ਪ੍ਰਸੰਨ ਹੋ ਕੇ,
ਬਹੁ ਮੋਲਾ ਸਿਰ ਪਾਓ ਸੁਦੈ ਕੈ,
ਇਹਨਾਂ ਵੀ ਆਪਣੇ ਵੱਲੋਂ ਬੜਾ ਤਕੜਾ ਮੁੱਲ ਦਾ ਜਿਹੜਾ ਸਰੋ ਪੋ ਦਿੱਤਾ ਹੈ।
ਕੁਤਬ ਖਾਨ ਕੋ ਦੀਨ ਸੁਵਿਧਾ,
ਕੁਤਬ ਖਾਨ ਨੂੰ ਸਿਰੋ ਪੋ ਦੇ ਕੇ ਬਦੋਦੀ ਦੇ ਦਿੱਤੀ ਵੀ ਤੂੰ ਚਲਿਆ ਜਾ।
ਹਰ ਖਤ ਵਹਿਰ ਨਿਕਸ ਕਰ ਤਦਾ,
ਜਿਹੜਾ ਕੁਤਬ ਖਾਂ ਹੈ ਪੈਂਦੇ ਖਾਂ ਹੈ ਕਾਲੇ ਖਾਂ ਹੈ ਖੋਜਾ ਅਨਵਰ ਹੈ ਕਹਿੰਦੇ ਸਭਾ ਚੋਂ ਬਾਹਰ ਨਿਕਲ ਕੇ ਖੁਸ਼ ਹੋ ਕੇ,
ਕਾਲੇ ਖਾਨ ਸੰਗ ਸਭ ਮਿਲੇ,
ਔਰ ਜਿੰਨੇ ਹਨ ਕਾਲੇ ਖਾਨ ਪਿਸ਼ੌਰ ਦੇ ਸੂਬੇ ਨਾਲ ਮਿਲ ਜੁਲ ਗਏ।
ਚੜਨ ਹੇਤ ਕਰ ਮਸਲਤ ਭਲੇ,
ਕਿਹੜੇ ਵੇਲੇ ਆਪਾਂ ਚੜਾਈ ਕਰਕੇ ਚੱਲੀਏ ਚੰਗੀ ਤਰ੍ਹਾਂ ਸਾਲਾਹਾਂ ਕਰਨ ਲੱਗੇ ਹਨ।
ਪੈਂਦ ਖਾਨ ਤੇ ਆਦਿਕ ਕਹੇ,
ਪੈਂਦੇ ਖਾਂ ਤੂੰ ਲੈ ਕੇ ਹੋਰ ਜਿਹੜੇ ਕੁ ਪਠਾਣੇ ਦੇ ਨਾਲਿਓ ਕਹਿੰਦੇ ਹਨ,
ਟਹਿ ਗੁਰ ਧਨ ਗਨ ਕੋ ਲਹਿ,
ਕਹਿੰਦੇ ਵੀ ਗੁਰੂ ਨੂੰ ਆਪਾਂ ਲੁੱਟਾਂ ਪੁੱਟਾਂਗੇ ਬੜਾ ਭਾਰੀ ਜਿਹੜਾ ਧਨ ਉਹ ਲਵਾਂਗੇ।
ਸਭ ਜਾਣਤ ਮੈਂ ਭੇਦ ਬਤਾਵਾਂ,
ਪੈਂਦੇ ਖਾਂ ਕਹਿੰਦਾ ਵੀ ਮੈਂ ਸਭ ਜਾਣਦਾ ਜਿੱਥੇ ਖਜ਼ਾਨਾ ਰੱਖਿਆ ਤੁਹਾਨੂੰ ਭੇਦ ਦੱਸਾਂਗਾ।
ਕਰ ਗਹਿ ਕੇ ਗੁਰ ਕੋ ਲੈ ਆਵਾਂ,
ਹੋਰ ਤਾਂ ਹੋਰ ਕੀ ਹੈ ਕਿਹਾ ਗੁਰੂ ਨੂੰ ਹੱਥਾਂ ਵਿਚ ਫੜ ਕੇ ਇਉਂ ਕਹਿੰਦੀ ਬਸ ਮੈਂ ਲੈ ਆਉਣਾ ਹੈ
ਨਿਜ ਨਿਜ ਦਲ ਦੁੰਦਬ ਬਜਵਾਏ
ਇਸ ਤਰ੍ਹਾਂ ਦੀ ਸਲਾਹ ਜੀ ਕਰਕੇ ਆਪੋ ਆਪਣੇ ਦਲਾਂ ਵਿਚ ਨਗਾਰੇ ਬਜਵਾਏ
ਸਰਬ ਭਾਂਤ ਤਿਆਰੀ ਕਰਵਾਏ
ਸਭ ਤਰ੍ਹਾਂ ਦੀ ਜਿਹੜੀ ਤਿਆਰੀ ਉਹ ਕਹਿ ਕੇ ਚੱਲਣ ਦੀ ਕਰੀ ਕਰਵਾਈ
ਗਨ ਗੁਲਕਾਂ ਬਾਰੂਦ ਕਨੇਰੀ
ਸੂਰ ਵੀਰ ਉਹਨਾਂ ਨੂੰ ਬਹੁਤ ਗੋਲੀਆਂ ਹੋਰ ਬਹੁਤਾ ਜਿਹੜਾ ਬਰੂਦ ਛਕਾ ਹੈ
ਵਰਤਾਈ ਲਸ਼ਕਰ ਬਹੁਤ
ਇੰਨੀ ਫੌਜ ਹੈ ਸਾਰੇ ਨੂੰ ਖੁੱਲੀ ਡੁੱਲੀ ਵਰਤਾ ਦਿੱਤੀ
ਹਾਏ ਹਥਿਆਰ ਅਪਰ ਵਰਤਾਏ
ਹੋਰ ਜਿਹੜੇ ਕੋਈ ਪੈਦਲ ਸਨ ਉਹਨਾਂ ਨੂੰ ਘੋੜੇ ਜਿਨ੍ਹਾਂ ਦੇ ਹੱਥਾਂ ਵਿਚ ਚੰਗੇ ਸ਼ਸਤਰ ਨਹੀਂ ਸੀ ਉਹਨਾਂ ਨੂੰ ਸ਼ਸਤਰ ਵਰਤਾ ਸ਼ਸਤਰ ਦੇ ਦਿੱਤੇ
ਧਨ ਦੇ ਕਰ ਮਨ ਸਭਨ ਵਧਾਏ
ਹਾਂ ਕੋਈ ਥੋੜਾ ਬਹੁਤਾ ਧਨ ਦੀ ਵੀ ਦੇ ਕੇ ਸਾਰਿਆਂ ਦੇ ਮਨਾਂ ਨੂੰ ਵਧਾਇਆ ਹੌਸਲੇ ਵਧਾਏ ਹਨ
ਨਿਜ ਨਿਜ ਸੈਨ ਅਸੂਦੀ ਕਰਕੇ
ਆਪੋ ਆਪਣੀ ਜਿਹੜੀ ਫੌਜ ਹੈ ਸਾਰਿਆਂ ਨੇ ਚੰਗੀ ਤਰ੍ਹਾਂ ਕਹਿੰਦੇ ਅਸੂਦੀ ਕੀ ਤਿਆਰ ਵਰਤਿਆਰ ਕਰਕੇ ਜਾਂ ਆਰਾਮ ਸਹਿਤ ਕਰਕੇ
ਪੰਚੋਹ ਬੀਰ ਚੜੇ ਰੇ ਧਾਰਕੇ
ਜਿਹੜੇ ਪੰਜੇ ਮਹਾਨ ਸੂਰ ਵੀਰ ਹੈ ਗੁੱਸਾ ਧਾਰ ਕੇ ਸਤਿਗੁਰੂ ਉਪਰ ਚੜ ਪਏ ਪੈਂਦੇ ਖਾਏ ਸਮਾਨ ਖਾਏ ਖੋਜਾ ਅਨਵਰ ਹੈ ਕਾਲੇ ਖਾਂ ਹੈ
ਦਿਲ ਆਪਸ ਮਹਿ ਭਏ ਸ਼ਰਾਬੀ
ਆਪੋ ਵਿਚ ਹੀ ਮਿਲ ਕੇ ਕਹਿੰਦੇ ਫਿਰ ਸ਼ਰਾਬੀ ਬਣ ਗਏ ਸ਼ਰਾਬਾਂ ਪੀ ਲੀਆਂ
ਬੋਲ ਅਟਪਟੇ ਚਹਿਤ ਖਰਾਬੀ
ਆਸਤ ਬਿਆਸਤੀ ਬੋਲਦੇ ਪੁੱਠਾ ਸਿੱਧਾ ਹੀ ਬੋਲਦੇ ਹਨ ਇਸ ਤਰ੍ਹਾਂ ਖਰਾਬੀ ਕਰਿਆ ਚਾਹੁੰਦੇ ਹਨ
ਗੁਰ ਕਿਆ ਵਸਤ ਹਮਾਰੇ ਆਗੇ
ਸ਼ਰਾਬ ਪੀਤੀ ਹੈ ਜਿਹਾਂ ਬੋਲਦੇ ਕਹਿੰਦੇ ਉਹ ਗੁਰੂ ਕੀ ਚੀਜ਼ ਸਾਡੇ ਅੱਗੇ ਭਲਾ
ਚੜ ਹੈ ਇਰਾਨ ਵਲਾਇਤ ਭਾਗੇ
ਅਸੀਂ ਚੜ ਕੇ ਚੱਲਾਂਗੇ ਸਾਡੇ ਵਿਚ ਤਾਂ ਜਿਹੜੀ ਇਰਾਨ ਤੇ ਹੋਰ ਦੇਸਾਂ ਦੇ ਲੋਕ ਵੀ ਭੱਜ ਤੁਰਨਗੇ ਡਰਦੇ
ਅਬ ਪਹੁੰਚਣ ਕੀ ਬਿਲਮ ਹਮਾਰੀ
ਕਹਿੰਦੇ ਹੁਣ ਬਸ ਕਰਤਾਰਪੁਰ ਸਾਹਿਬ ਪਹੁੰਚਣ ਦੀ ਸਾਡੀ ਐਵੇਂ ਮਾੜੀ ਜੀ ਢਿੱਲ ਮੱਠ ਹੈ
ਇੱਕ ਹਮਲੇ ਰਿਪ ਦੈ ਹੈ ਮਾਰੀ
ਤਾਂ ਇੱਕੋ ਹੀ ਹੱਲਾ ਕਰਕੇ ਸਾਰੇ ਜਿਹੜੇ ਬੈਰੀ ਉਹਨਾਂ ਨੂੰ ਮਾਰ ਮੁਕਾਉਣਾ ਹੈ
ਸੂਬਾ ਕਾਲੇ ਖਾਨ ਵਿਸਾਲਾ
ਕਿਉਂਕਿ ਜਿਹੜਾ ਕਾਲੇ ਖਾਂ ਸੂਬਾ ਬੜਾ ਭਾਰੀ ਮਹਾਨ ਹੈ
ਦੁਤੀਏ ਕੁਤਬ ਖਾਂ ਚੜ ਤੇ ਸਕਾਲਾ
ਜਿਹੜਾ ਕੁਤਬ ਖਾਂ ਜਲੰਧਰ ਦਾ ਸੂਬਾ ਉਹ ਵੀ ਚੜ ਪਿਆ
ਖੋਜਾ ਅਨਵਰ ਭਇਓ ਅਰੂਦਨ
ਤੀਸਰਾ ਜਿਹੜਾ ਅਨਵਰ ਖੋਜਾ ਹੈ ਇਹ ਵੀ ਘੋੜ ਸਵਾਰ ਹੋ ਗਿਆ
ਪ੍ਰੇਰਤ ਕਾਲ ਸਭਨ ਹੂੰ ਮੂਡਨ
ਕਹਿੰਦੇ ਸਾਰਿਆਂ ਨੂੰ ਮੂਰਖਾਂ ਨੂੰ ਕਹਿੰਦੇ ਕਾਲ ਨੇ ਪ੍ਰੇਰਿਆ ਮੋਰ ਨੇ ਪ੍ਰੇਰਿਆ ਵੀ ਆਜੋ ਤੁਹਾਨੂੰ ਮਰਵਾਈਏ ਉੱਥੇ
ਪੈਂਦੇ ਖਾਨ ਖਾਨ ਅਸਮਾਨਾ
ਪੈਂਦੇ ਖਾਨ ਜੀ ਦਾ ਜਿਹੜਾ ਅਸਮਾਨ ਖਾਨ ਜਵਾਈ ਹੈ
ਪੰਚਹ ਯੋਧਾ ਠਾਨ ਗੁਮਾਨਾ
ਆਪਣੇ ਆਪ ਨੂੰ ਪੰਜ ਬੜੇ ਜੰਗੀ ਯੋਧਾ ਸਮਝਦੇ ਤੇ ਬੜਾ ਗੁਮਾਨ ਕਰ ਰਹੇ
ਪਾਪ ਬਿਖੈ ਰਤ ਜੇ ਵੱਡ ਪਾਪੀ
ਜਿਹੜੇ ਬਹੁਤ ਵੱਡੇ ਪਾਪੀ ਹੈ ਤੇ ਪਾਪ ਕਰਨ ਵਿੱਚ ਜਿਨ੍ਹਾਂ ਦੀ ਪ੍ਰੀਤੀ ਹੈ
ਬਾਰ ਬਾਰ ਤਬ ਹੋਏ ਸੁਰਾਪੀ
ਮੁੜ ਮੁੜ ਕੇ ਬਾਅਦ ਸ਼ਰਾਬੀ ਬਣ ਰਹੇ ਸ਼ਰਾਬ ਪੀ ਤੁਰੇ ਜਾਂਦੇ ਖੁੱਲੀ ਡੁੱਲੀ
ਬਾਧਿਤ ਅਨਕ ਭਾਂਤ ਬਜਵਾਏ
ਸਵੇਰੇ ਅਨੇਕਾਂ ਤਰ੍ਹਾਂ ਦੇ ਜਿਹੜੇ ਬਾਜੇ ਉਹ ਬਜਵਾਏ ਖੜਕਾਏ ਹਨ
ਸਕਲ ਅਰੂਢੇ ਦਲ ਸਮਦਾਏ
ਸਮੂਹ ਦਲ ਸੀ ਉਹ ਸਾਰੇ ਕਹਿੰਦੇ ਚੜ ਪਏ ਹਨ
ਮਨਹੋ ਟੀਡ ਗਨ ਗਮਨੇ ਐਸੇ
ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਮਾਨੋ ਜਿਵੇਂ ਬਹੁਤਾ ਟਿੱਡੀ ਦਲ ਹੋਵੇ ਇਸ ਤਰ੍ਹਾਂ ਚੱਲੇ
ਹਿਮ ਮਹਿ ਗਰਨ ਜਾਤ ਹੈ ਜੈਸੇ
ਇਸ ਤਰ੍ਹਾਂ ਕਹਿੰਦੇ ਉਹ ਜਿਹੜਾ ਬਰਫ਼ ਦਾ ਪਹਾੜ ਉਹਦੇ ਵਿਚ ਗਣ ਜਾਵੇ ਟਿੱਲੀ ਦਲ ਇਸ ਤਰ੍ਹਾਂ ਜਾ ਰਹੇ
ਮਨਹੋ ਮਕੌੜਨ ਲਾਗੇ ਪੰਖ
ਜਾਂ ਕਹਿੰਦੇ ਜਿਹੜੇ ਕੋਈ ਮਕੌੜੇ ਜੇ ਹੁੰਦੇ ਕੀੜੇ ਜੇ ਹੁੰਦੇ ਉਹਨਾਂ ਨੂੰ ਖੰਭ ਲੱਗ ਗਏ
ਸਮੁਖ ਬਿਹੰਗਨ ਚੱਲੇ ਅਸੰਖ
ਗਿਣਤੀ ਦੇ ਵਿਚ ਕਹਿੰਦੇ ਸਾਰੇ ਪੰਛੀਆਂ ਦੇ ਸਾਹਮਣੇ ਚਲੇ ਹਨ
ਅਪਰ ਭਾਵ ਕਾਵ ਕੇ ਮਨ ਮਿਲਿਓ
ਹੋਰ ਕਹਿੰਦੇ ਕਹਿੰਦੇ ਜਿਹੜਾ ਕਵੀ ਹੈ ਮੇਰੇ ਮਨ ਵਿੱਚ ਕਹਿੰਦੇ ਇਸ ਤਰ੍ਹਾਂ ਦਾ ਭਾਵ ਫੁਰਨਾ ਜਾਂ ਖਿਆਲ ਕਹਿੰਦੇ ਮਿਲਿਆ ਖਿਆਲ ਆਇਆ ਹੈ
ਜਨ ਸਲਤਾ ਪਤ ਉਛਲਤ ਚੱਲਿਓ
ਜਾਣੀ ਕਹਿੰਦੇ ਜਿਹੜਾ ਸਮੁੰਦਰ ਹੈ ਉਹੀ ਕਹਿੰਦੇ ਕਿਨਾਰੇ ਤੋਂ ਬਾਹਰ ਉਛੜ ਕੇ ਚੱਲ ਪਿਆ ਫੌਜ ਚੱਲ ਰਹੀ ਹੈ
ਪਰਤ ਕੁਲਾਹਲ ਮਾਰਗ ਮਾਹੀ
ਹਾਂ ਇਸ ਤਰ੍ਹਾਂ ਰਸਤੇ ਵਿਚ ਜਾਂਦਿਆਂ ਹਾਂ ਬੜਾ ਰੌਲਾ ਰੱਪਾ ਪੈ ਰਿਹਾ ਹੈ
ਉੱਡੀ ਧੂਲ ਰਾਵਟਾਂ ਪਿਓ ਤਾਂ
ਕਹਿੰਦੇ ਧੂੜ ਉੱਡੀ ਉਸਨੇ ਤਾਂ ਸੂਰਜ ਹੀ ਢਕ ਲਿਆ ਹੈ
ਧਾਰਾ ਹਲਾਵਤ ਗਮਨੀ ਸੈਨਾ
ਧਰਤੀ ਨੂੰ ਹਲਾਉਂਦੀ ਚਲਾਉਂਦੀ ਜਿਹੜੀ ਫੌਜ ਹੈ ਚੱਲੀ ਹੈ
ਮਨ ਆਪ ਚੱਲੀ ਜਮ ਐਨਾ
ਕਵੀ ਸੰਤੋਖ ਸਿੰਘ ਜੀ ਕਹਿੰਦੇ ਇੱਕ ਨੂੰ ਤਾਂ ਜਮਦੂਰ ਕਹਿੰਦੇ ਲਿਜਾਂਦੇ ਇਹਨਾਂ ਨਾਲ ਧਰਮਰਾਜ ਕੋਲ ਫੜ ਕੇ ਮਾਨੋ ਕਹਿੰਦੇ ਆਪ ਹੀ ਜਿਹੜੀ ਫੌਜ ਹੈ ਧਰਮਰਾਜ ਕੋਲ ਜਮਦੂਤਾਂ ਕੋਲ ਚੱਲੀ
ਕੇਤੇ ਕਚੜੇ ਉਤੰਗ ਮਤੰਗ
ਕਈ ਤਾਂ ਉੱਚੇ ਉੱਚੇ ਜਿਹੜੇ ਹੱਥ ਸੀ ਉਹਨਾਂ ਤੇ ਚੜੇ ਹੋਏ
ਕਿਤਕ ਨਚਾਵਤ ਚਪਲ ਤੁਰੰਗ
ਜਿਹੜੇ ਸੂਰਵੀਰ ਚੰਚਲ ਘੋੜਿਆਂ ਨੂੰ ਨਚਾਟ ਪਾ ਰਹੇ
ਗਜ ਗਾਹਨ ਬੰਦੇ ਵੱਡ ਵੀਰ
ਬੜੇ ਸੂਰਵੀਰਾਂ ਨੇ ਕਹਿੰਦੇ ਗਜ ਗਾਹਾਂ ਬੰਨੇ ਜੰਗੀ ਗਾਨੇ ਬੰਨੇ ਹੋਏ ਜਾਂ ਸੰਜੋਆਂ ਬੰਨੀਆਂ ਸੰਜੋਆਂ ਪਾਈਆਂ ਹੋਈਆਂ
ਗਹਿ ਕਮਾਨ ਭਾਰ ਤਰ ਕਸ ਤੀਰ
ਤੀਰਾਂ ਨਾਲ ਭਰਲੇ ਐ ਤੇ ਕਮਾਨਾਂ ਫੜ ਲਈਆਂ ਛੋਟੇ ਤਨਕ ਲੈ ਲਏ
ਕਿਤਕ ਤੁਫੰਗਨ ਹੱਥ ਉਠਾਵੇ
ਕਈਆਂ ਨੇ ਆਪਣੇ ਹੱਥਾਂ ਵਿਚ ਚੁੱਕ ਲਈਆਂ
ਹਾਇਨ ਭਗਾਏ ਨਚਾਏ ਦਿਖਾਵੇ
ਆਪਣੇ ਜਿਹੜੇ ਪੂਰੇ ਕੂੜੇ ਉਹਨਾਂ ਨੂੰ ਪੁਜਾ ਕੇ ਨਚਾਟ ਪਾ ਕੇ ਦਿਖਾਉਂਦੇ
ਦੀਰਘ ਤੋਮਰ ਹੱਥ ਉਭਾਰੇ
ਕਈਆਂ ਨੇ ਕਹਿੰਦੇ ਬੜੇ ਬੜੇ ਜਿਹੜੇ ਬਰਸ਼ੇ ਲੰਮੇ ਸਾਰੇ ਹੱਥਾਂ ਵਿਚ ਤਾਨੂ ਚੁੱਕੇ ਹੋਏ
ਬੰਬਲੇ ਆਲੇ ਖਰ ਅਨਿਆਰੇ
ਇਹਨਾਂ ਦੀਆਂ ਨਿਆਰੇ ਕੀ ਨੋਕਾਂ ਖਰ ਕੀ ਤਿੱਖੀਆਂ ਤੇ ਮੂਹਰੋਂ ਬੰਬਲਾਂ ਜਾਂ ਆਲੇ ਦੰਦਿਆਂ ਜਾਂ ਵਾਲੇ ਬਰਸ਼ੇ
ਖਰ ਖੰਡੇ ਤੇਗੇ ਦਰਮਿਆਨੇ
ਹਾਂ ਤੇਗੇ ਜਿਹੜੇ ਹਨ ਤੇ ਖੰਡੇ ਦਰਮਿਆਨ ਰੰਗ ਦੇ ਉਹ ਵੀ ਬੜਕੀ ਖਰ ਤਿੱਖੇ ਹਨ
ਸੈਫ ਸਰੋਹੀ ਸਾਂਗ ਮਹਾਨੇ
ਸੈਫਾਂ ਵੀ ਹੈ ਸਰੋਫਾਂ ਸਰੋਹੀਆਂ ਵੀ ਹੈ ਤਲਵਾਰਾਂ ਦੀਆਂ ਕਿਸਮਾਂ ਕੋਈ ਸਿੱਧੀ ਹੁੰਦੀ ਹੈ ਕੋਈ ਟੇਢੀ ਜੀ ਹੈ ਕਿਸੇ ਨੂੰ ਗੋਲੀਆਂ ਕਹਿ ਦਿੰਦੇ ਹੈ ਕਿਸੇ ਨੂੰ ਸ੍ਰੀ ਸਾਹਿਬ ਕਿਸੇ ਨੂੰ ਕਿਰਪਾਨ ਇਸ ਤਰ੍ਹਾਂ ਇਹ ਥੋੜੇ ਥੋੜੇ ਫਰਕ ਨਾਲ ਉਹਨਾਂ ਦੀ ਬਣਤਰ ਵਿਚ ਹੁੰਦਾ ਹੈ ਫਰਕ ਜਾ ਉਹਨਾਂ ਦਾ ਨਾਂ ਹੀ ਸਿਆਣੇ ਜਿਹੜੇ ਸ਼ਸਤਰ ਬਣਾਉਣ ਵਾਲੇ ਉਹਨਾਂ ਨੇ ਰੱਖਿਆ ਹੋਇਆ ਹੈ ਸਾਰਿਆਂ ਦੇ ਜਿਹੜੇ ਨਕਸ਼ੇ ਹੈ ਫੋਟੋਆਂ ਮਹਾਨ ਕੋਸ਼ ਵਿਚ ਕਾਹਨ ਸਿੰਘ ਦਾ ਬਾਨੇ ਦਿੱਤੇ ਹੋਏ ਜੇ ਕਿਸੇ ਨੇ ਦੇਖਣਾ ਉਥੋਂ ਇਹ ਸਾਰਾ ਦੇਖ ਸਕਦਾ ਹੈ ਨਕਸ਼ਾ
ਇਮਲਾਬਪੁਰ ਤੇ ਚੱਡ ਕਰ ਚਾਲੇ
ਇਸ ਤਰ੍ਹਾਂ ਕਹਿੰਦੇ ਕਿਰਪਾਨਾਂ ਸਰੋਹੀਆਂ ਤਨਕ ਤੀਰ ਬੰਦੂਕਾਂ ਲੈ ਲੈ ਕੇ ਲਾਹੌਰ ਤੋਂ ਚੱਲ ਪਏ ਹਨ
ਸਭ ਸਮਾਜ ਹਿਤ ਲੜਨ ਸੰਭਾਲੇ
ਇੰਨਾ ਸਾਜੋ ਸਮਾਨ ਗੋਲੀ ਸ਼ਿੱਕਾ ਲੜਨ ਵਾਸਤੇ ਸਭ ਨੇ ਆਪੋ ਆਪਣਾ ਸੰਭਾਲ ਲਿਆ ਹੋਇਆ
ਪੰਦਰਾਂ ਕੋਸ ਜਾਏ ਕੀ ਡੇਰਾ
ਲਾਹੌਰ ਤੋਂ ਚੱਲਦਿਆਂ ਹੋਇਆ ਪੰਦਰਾਂ ਕੋਹਾਂ ਉੱਪਰ ਪਹੁੰਚ ਕੇ ਜਾਂ ਡੇਰਾ ਕੀਤਾ ਜਾਂ ਟਿਕਾਣਾ ਕੀਤਾ
ਨਿਸ ਬਿਸ ਰਾਮ ਕਰਨ ਥਲ ਹੇਰਾ
ਰਾਤ ਦੇ ਸਮੇਂ ਆਰਾਮ ਕਰਨਾ ਸੀ ਉਹ ਚੰਗਾ ਥਾਂ ਵੇਖਿਆ
ਮੌਜੂਦਾਤ ਲੀਨ ਸਭ ਹਿੰਨਕੀ
ਹਾਂ ਰਾਤ ਦੇ ਸਮੇਂ ਪੈਣ ਤੋਂ ਪਹਿਲਾਂ ਸਾਰੇ ਸੂਰਵੀਰਾਂ ਦੀ ਹਾਜ਼ਰੀ ਲੈ ਲਈ ਹੈ ਵੀ ਤੁਸੀਂ ਸਾਰੇ ਆ ਗਏ ਹੋ ਹਾਜ਼ਰ ਹੋ ਜਿਵੇਂ ਜਿੰਨੇ ਫੌਜੀ ਉਹਨਾਂ ਦੀ ਹਾਜ਼ਰੀ ਜੀ ਲਿਖਾਉਂਦੇ ਹੁੰਦੇ ਉੱਚੀ ਉੱਚੀ ਆਵਾਜ਼ ਦਿੰਦੇ ਹੁੰਦੇ ਫਲਾਨਾ ਹੈਗਾ ਫਲਾਨਾ ਹੈਗਾ ਹੈ ਸਕੂਲ ਵਿਚ ਵੀ ਹਾਜ਼ਰੀਆਂ ਜਿਹੀਆਂ ਲੱਗਦੀਆਂ ਹੁੰਦੀਆਂ ਬੁਲਾ ਬੁਲਾ ਕੇ
ਨਿਜ ਨਿਜ ਮਿਸਲ ਬਣਾਏ ਭਟਨ ਕੀ
ਆਪ ਆਪਣੇ ਸੂਰਵੀਰਾਂ ਨੇ ਕਹਿੰਦੇ ਵੱਖਰੀਆਂ ਵੱਖਰੀਆਂ ਪਲਟਣਾਂ ਜਿਹੀਆਂ ਬਣਾਈਆਂ ਜਥੇ ਟੋਲੇ ਬਣਾਏ ਹੋਏ
ਸਭ ਕੋ ਸਾਵਧਾਨ ਕਰ ਲੀਨਾ
ਸਾਰਿਆਂ ਨੂੰ ਕਹਿੰਦੇ ਪਲਟਣਾਂ ਨੂੰ ਜਥਿਆਂ ਟੋਲਿਆਂ ਨੂੰ ਸਾਵਧਾਨ ਸਤਰਕ ਕਰ ਲਿਆ ਹੋਇਆ
ਜੋ ਜਿਹ ਚਾਹਤ ਸੋ ਤੇ ਦੀਨਾ
ਜੋ ਪਾਟਣ ਕੋਈ ਚਾਹੀਦਾ ਗੋਲੀ ਸਿੱਕਾ ਸ਼ਸਤਰ ਵਰਸ਼ਾ ਉਹੀ ਉਸ ਨੂੰ ਦੇ ਦਿੱਤਾ ਗਿਆ
ਖਾਨ ਪਾਨ ਕਰ ਕੇ ਤੇ ਸਥਾਨ
ਜਿੱਥੇ 15 ਕੋ ਤੇ ਜਾ ਕੇ ਤੰਬੂ ਲਾਏ ਉੱਥੇ ਕਹਿੰਦੇ ਖਾਣਾ ਪੀਣਾ ਕਰਕੇ
ਲਸ਼ਕਰ ਸੁਪਤ ਜਥਾ ਸੁਖ ਠਾਨ
ਜਿੰਨਾ ਦਲ ਸੀ ਸੌ ਗਿਆ ਜਿਸ ਤਰ੍ਹਾਂ ਸੁਖ ਸੀ ਉਸ ਤਰ੍ਹਾਂ ਸੁਖ ਦੇ ਸਹਿਤ
ਵੱਡੀ ਪ੍ਰਾਤ ਤੇ ਬੱਜੇ ਨਗਾਰੇ
ਸੁਖ ਮਾਣਦਾ ਸੁਖ ਭੋਗਦਾ ਵੱਡੀ ਸਵੇਰ ਤੋਂ ਕਹਿੰਦੇ ਨਗਾਰੇ ਫਿਰ ਖੜਕ ਪਏ
ਜੋਤਾ ਉੱਠੇ ਕੀਨ ਸਭ ਤਿਆਰੇ
ਨਗਾਰੇ ਦੀ ਚੋਟ ਨੂੰ ਸੁਣ ਕੇ ਯੋਧੇ ਉੱਠ ਖੜੋਤੇ ਸਭ ਨੇ ਚੱਲਣ ਦੇ ਤਿਆਰੇ ਕਰ ਲਏ
ਪਾਏ ਹਯਨ ਪਰ ਨਿਜ ਨਿਜ ਜੀਨ
ਆਪੋ ਆਪਣੇ ਘੋੜਿਆਂ ਉੱਪਰ ਕਹਿੰਦੇ ਕਾਠੀਆਂ ਸਭ ਨੇ ਪਾ ਲਈਆਂ
ਤੂਰਨ ਤਬ ਹੈ ਅਰੂਡਨ ਕੀਨ
ਚੜਦੇ ਨਾਲ ਹੀ ਕਹਿੰਦੇ ਸਾਰਿਆਂ ਨੇ ਘੋੜਿਆਂ ਉੱਪਰ ਚੜਨਾ ਕੀਤਾ
ਵੱਡ ਮਤੰਗ ਪਾਰ ਪਾਏ ਅੰਬਾਰੀ
ਜਿਹੜਾ ਵੱਡਾ ਸਾਰਾ ਹਾਥੀ ਉਹਦੇ ਉੱਪਰ ਕਹਿੰਦੇ ਅੰਬਾਰੀ ਪਾਈ ਹੈ ਹੌਦਾ ਪਾਇਆ ਹੋਇਆ
ਲਾਗੀ ਜਰੀ ਸਤਾਰਨ ਸਾਰੀ
ਉਹਨੂੰ ਕਹਿੰਦੇ ਜਰੀ ਲੱਗੀ ਹੈ ਹੋਰ ਸਤਾਰੇ ਆਦਿਕ ਸਾਰੇ ਲੱਗੇ ਹੋਏ ਹੌਦੇ ਨੂੰ
ਚੱਡ ਕਾਲੇ ਖਾ ਮਾਰਗ ਚਾਲਾ
ਇਸ ਤਰ੍ਹਾਂ ਕਾਲੇ ਖਾਂ ਉਹ ਕਹਿੰਦੇ ਹਾਥੀ ਦੇ ਉੱਪਰ ਚੜ ਕੇ ਨਾ ਹੌਦੇ ਬੈਠ ਕੇ ਚੱਲਿਆ ਰਸਤੇ ਵਿੱਚ
ਗਮਨਿਓ ਲਸ਼ਕਰ ਸੰਗ ਵਿਸਾਲਾ
ਇਸ ਕਾਲੇ ਖਾਂ ਸੂਬੇ ਦੇ ਨਾਲ ਬੜਾ ਭਾਰੀ ਫੌਜਾਂ ਦਲ ਵੀ ਚੱਲਿਆ ਹੈ
ਬੰਦਬ ਬਜ ਹੈ ਸੈਂਕੜੇ ਆਗੇ
ਅੱਗੇ ਅੱਗੇ ਕਹਿੰਦੇ ਸੈਂਕੜਿਆਂ ਦੀ ਗਿਣਤੀ ਵਿੱਚ ਨਗਾਰੇ ਬਜ ਰਹੇ
ਚੱਲੇ ਜਾਹੇ ਸੰਗਰ ਅਨਰਾਗੇ
ਸਾਰੇ ਜੰਗ ਜੁੱਧ ਦੇ ਪ੍ਰੇਮੀ ਪਿਆਰੇ ਹੋਏ ਕਹਿੰਦੇ ਚਲੇ ਜਾ ਰਹੇ
ਮਾਰਹਿ ਗਹਿ ਕਰਤ ਬਕ ਬਾਦਾ
ਕਹਿੰਦੇ ਬਕਵਾਸ ਕਰਦੇ ਜਾਂਦੇ ਗੁਰੂ ਨੂੰ ਮਾਰਾਂਗੇ ਜਾਂ ਵੀ ਫੜ ਲਾਂਗੇ ਅਸੀਂ
ਸੁਣ ਸੁਣ ਕਾਲੇ ਖਾਂ ਅਹਿਲਾਦਾ
ਕਹਿੰਦੇ ਸੂਰ ਵੀਰਾਂ ਦਾ ਮਾਰ ਬਕਾਰਾ ਸੁਣ ਸੁਣ ਕੇ ਕਾਲੇ ਖਾਂ ਬੜਾ ਆਨੰਦ ਖੁਸ਼ ਹੋ ਰਿਹਾ ਹੈ
ਨਦੀ ਬਿਪਾਸਾ ਕੇ ਤੱਟ ਆਏ
ਜਿੱਥੇ ਬਿਆਸਾ ਨਦੀ ਦਾ ਕਿਨਾਰਾ ਉੱਥੇ ਚਲਦੇ ਚਲਾਂਦੇ ਆ ਗਏ ਹਨ
ਜਹ ਕਹਿਤੇ ਕੇਵਟ ਬੁਲਵਾਏ
ਜਿੱਥੋਂ ਕਿੱਥੋਂ ਘਾਟਾਂ ਤੋਂ ਕਹਿ ਕੇ ਮਲਾਹਾਂ ਨੂੰ ਬੁਲਵਾ ਲਿਆ ਸੱਦ ਲਿਆ
ਕਰੀ ਸਮੂਹ ਏਕ ਥਲ ਤਰਨੀ
ਜਿੰਨੇ ਮਲਾਹ ਸੀ ਸਾਰਿਆਂ ਨੇ ਲਿਆ ਲੈ ਕੇ ਇੱਕ ਥਾਂ ਤੇ ਬੇੜੀਆਂ ਇਕੱਠੀਆਂ ਕਰ ਲਈਆਂ
ਤੂਰਨ ਪਾਰ ਪਰੇ ਸਭ ਕਰਨੀ ਤੂਰਨ ਪਾਰ ਸੈਨ ਸਭ ਕਰਨੀ
ਮਲਾਹਾਂ ਨੂੰ ਕਿਹਾ ਵੀ ਬੜੀ ਛੇਤੀ ਜਿਹੜੀ ਬਈ ਫੌਜ ਹੈ ਤੁਸੀਂ ਪਾਰ ਕਰ ਦੇਣੀ ਹੈ
ਲੱਗੇ ਉਤਾਰਨ ਭਰ ਭਰ ਪੂਰ
ਫੇਰ ਕੀ ਹੈ ਮਲਾਹ ਜਿਹੜੇ ਬੇੜੀਆਂ ਵਿੱਚ ਪੂਰ ਭਰ ਭਰ ਕੇ ਜਿੰਨੇ ਕੁ ਲੋਕ ਬਿਠਾਏ ਜਾ ਸਕਦੇ ਉਹਨਾਂ ਨੂੰ ਬਿਠਾ ਲੈਣਾ ਉਹਨੂੰ ਪੂਰ ਭਰਨਾ ਕਹਿੰਦੇ ਹਨ ਉਹ ਭਰ ਭਰ ਕੇ ਪੂਰ ਜਾਣੀ ਫਿਰ ਲਗ ਪੇ ਪਾਰ ਲੰਘਾਉਣ
ਕਰਤ ਸ਼ੀਘਰਤਾ ਉਤਰੇ ਸੂਰ
ਜਿਹੜੇ ਸੂਰ ਵੀਰਾ ਬੜੀ ਤੇਜ਼ੀ ਕਰਦੇ ਹੋਏ ਪਾਰ ਉਤਰ ਗਏ ਪਾਰ ਲੰਘ ਗਏ ਹਨ
ਪੰਚੋਹ ਯੋਧਾ ਲਸ਼ਕਰ ਸਾਰੋ
ਪੰਜੇ ਜਿਹੜੇ ਯੋਧੇ ਹਨ ਤੇ ਹੋਰ ਜਿਹੜਾ ਭਾਰੀ ਦਲ ਹੈ
ਭਏ ਪਾਰ ਨਹਿ ਲੱਗੀ ਅਵਾਰੋ
ਹਾਂ ਬੜੀ ਛੇਤੀ ਪਾਰ ਹੋ ਗਏ ਬਹੁਤੀ ਦੇਰੀ ਬਹੁਤੀ ਢਿਲਮਠ ਨਹੀਂ ਲੱਗੀ ਹੈ
ਕੁਤਬ ਖਾਨ ਕੋ ਕਰ ਕੇ ਆਗੇ
ਜਿਹੜਾ ਜਲੰਧਰ ਦਾ ਸੂਬਾ ਕੁਤਬ ਖਾਨ ਨੂੰ ਸਾਰਿਆਂ ਤੋਂ ਅੱਗੇ ਕੀਤਾ ਹੋਇਆ
ਚੱਲੇ ਜਲੰਧਰ ਕੇ ਮੱਗ ਲਾਗੇ
ਜਿਹੜਾ ਜਲੰਧਰ ਸ਼ਹਿਰ ਦਾ ਰਸਤਾ ਉਹਦੇ ਵਿੱਚ ਕਹਿੰਦੇ ਲੱਗੇ ਉਹਦੇ ਵਿੱਚ ਪਏ ਹੋਏ ਚੱਲ ਰਹੇ
ਪਹੁੰਚਤ ਪਏ ਕਰਿਓ ਸਭ ਡੇਰਾ
ਜਲੰਧਰ ਸ਼ਹਿਰ ਜਾ ਪਹੁੰਚੇ ਸਾਰਿਆਂ ਨੇ ਉੱਥੇ ਟਿਕਾਣਾ ਕਰ ਲਿਆ
ਛਾਇਆ ਸਹਿਤ ਥਾਨ ਜਿਹ ਹੇਰਾ
ਬਾਹਰ ਬਾਹਰ ਜਿੱਥੇ ਕੋਈ ਛਾਇਆ ਵਾਲਾ ਸੋਹਣਾ ਥਾਂ ਦੇਖਿਆ ਹੈ
ਤੰਬੂ ਬ੍ਰਿੰਦ ਲੱਗੇ ਚਾਹ ਫੇਰੇ
ਜਲੰਧਰ ਸ਼ਹਿਰ ਦੇ ਚਾਰ ਛਫੇਰੇ ਜਿੱਥੇ ਕਿੱਥੇ ਤੰਬੂ ਲੱਗੇ
ਮਨਹੋ ਸਮੁੰਦਰ ਪਾਏ ਕਰ ਘੇਰੇ
ਮਨਹੋ ਕਹਿੰਦੇ ਜਲੰਧਰ ਸ਼ਹਿਰ ਨੂੰ ਤਾਂ ਸਮੁੰਦਰ ਨੇ ਘੇਰਾ ਪਾ ਲਿਆ ਹੈ
ਦੀਪ ਸਮਾਨ ਨਗਰ ਦ੍ਰਿਸ਼ਟਾ
ਜਲੰਧਰ ਸ਼ਹਿਰ ਜਿਵੇਂ ਸਮੁੰਦਰ ਦੇ ਵਿਚ ਕੋਈ ਟਾਪੂ ਹੁੰਦਾ ਨੇ ਉਹ ਕਹਿੰਦੇ ਦਿਸਣ ਵਿਚ ਹੀ ਆ ਰਿਹਾ
ਹੈ ਰੇਖ ਜਹ ਕਹਾ ਉਠਾਵਤ
ਕਿੱਥੇ ਜਿਹੜੇ ਘੋੜੇ ਹੈ ਕਣ ਦੀ ਆਵਾਜ਼ ਉਠਾ ਰਹੇ ਕਰ ਰਹੇ
ਜਥਾ ਜੋਗ ਸੇਵਾ ਸਭ ਕੇਰੀ
ਜਿਹੜਾ ਜਲੰਧਰ ਦਾ ਸੂਬਾ ਹੈ ਜਿਸ ਤਰ੍ਹਾਂ ਦੀ ਕਿਸੇ ਦੀ ਜੋਗ ਸੇਵਾ ਉਹ ਕਰ ਕਰਾ ਰਿਹਾ ਹੈ
ਕੁਤਬ ਖਾਨ ਕਰਵਾਏ ਕਨੇ
ਉਹ ਆਪਣੇ ਸੂਰਵੀਰਾਂ ਤੋਂ ਕਹਿ ਕਹਿ ਕੇ ਕੁਤਬਾ ਕਰਵਾ ਰਿਹਾ ਹੈ
ਖਾਨ ਪਾਨ ਸਨਮਾਨ ਸਮੇਤਾ
ਸਨਮਾਨ ਦੇ ਸਹਿਤ ਜਿਹੜਾ ਕੋਈ ਖਾਣ ਪੀਣ ਵਾਲਾ ਸਾਜੋ ਸਾਨ ਭੋਜਨ ਹੈ
ਬੂਜ ਬੂਜ ਸਭ ਹਿੰਨ ਕਹ ਦੇਤਾ
ਕਹਿੰਦੇ ਸੂਰਵੀਰਾਂ ਨੂੰ ਪੁੱਛ ਪੁੱਛ ਕੇ ਦਿੰਦਾ ਵੀ ਤੇਰੇ ਕੋਲ ਸਭ ਕੁਛ ਪੁੱਜ ਗਿਆ ਸ਼ਗਨ ਛਕਾਉਣ ਵਾਲਾ
ਨਿਸ ਬਿਸ ਰਾਮ ਕਰਿਓ ਸਭ ਕਾਹੂ
ਸਭ ਕਹਿੰਦੇ ਸੂਰਵੀਰਾਂ ਨੇ ਰਾਤ ਦੇ ਸਮੇਂ ਫਿਰ ਬਾਰ ਬਾਰ ਹੀ ਤੰਬੂਆਂ ਵਿਚ ਪੈ ਕੇ ਆਰਾਮ ਕੀਤਾ
ਮਿਲ ਮਿਲ ਆਪਣੀ ਮਿਸਲਨ ਮਾਹੋ
ਆਪਣੀਆਂ ਕਹਿੰਦੇ ਭਟਮਾਂ ਵਿਚ ਮਿਲ ਮਿਲ ਕੇ
ਭਈ ਪ੍ਰਾਤ ਤੁਰਕ ਜੋ ਉਮਰਾਵ
ਕਹਿੰਦੇ ਜਦੋਂ ਸਵੇਰ ਹੋਈ ਹੈ ਜਿੰਨੇ ਕਹਿੰਦੇ ਮੁਸਲਮਾਨਾਂ ਦੇ ਉਮਰਾਵ ਅਹਿਲਕਾਰ ਸੀ
ਚਿਤ ਵਹ ਚਿਤ ਮਹ ਅਨਕ ਉਪਾਵ
ਗੁਰੂ ਨੂੰ ਕਿਵੇਂ ਪਕੜਨਾ ਹੈ ਕਿਵੇਂ ਆਪਾਂ ਜੰਗ ਸ਼ੁਰੂ ਕਰਨਾ ਉਹ ਸਾਰੇ ਤਰ੍ਹਾਂ ਤਰ੍ਹਾਂ ਦੇ ਉਪਰਾਲੇ ਹੀਲੇ ਸੋਚ ਵਿਚਾਰ ਰਹੇ
ਭਏ ਏਕ ਥਲ ਮਸਲਤ ਕਰਬੇ
ਸਲਾਹ ਕਰਨ ਵਾਸਤੇ ਇਕ ਜਗ੍ਹਾ ਏ ਸੂਬੇ ਇਕੱਠਿਆ ਹੋ ਗਏ
ਦੀਦੀ ਡਰਤ ਲਖਤ ਹੋਏ ਮਰਬੇ
ਕਹਿੰਦੇ ਕਹਿਣ ਕਿੱਧਰ ਡਰਦੇ ਵੀ ਹੈ ਵੀ ਗੁਰੂ ਕੋਲ ਜਾ ਕੇ ਸ਼ੈਨ ਸਾਰਿਆਂ ਦਾ ਮਰਨਾ ਨਾ ਕਿਤੇ ਹੋ ਜਾਏ
ਨਸਕਾਲੇ ਖਾਨ ਬਖਾਨ
ਜਿਹੜਾ ਪਿਸ਼ੌਰ ਦਾ ਸੂਬਾ ਕਾਲੇ ਖਾਂ ਉਸ ਨੇ ਕਿਹਾ
ਕੁਤਬ ਖਾਨ ਸੁਣ ਤੂੰ ਮਤਵਾਨ
ਵੀ ਕੁਤਬ ਖਾਂ ਸੁਣ ਲਾ ਤੂੰ ਬੜਾ ਅਕਲ ਵਾਲਾ ਹੈ
ਆਗੇ ਜੰਗ ਗੁਰੂ ਬਹੁ ਕਰੇ
ਅਗਲਾ ਪਹਿਲਾਂ ਵੀ ਗੁਰੂ ਨੇ ਬੜੇ ਭਾਰੀ ਜੰਗ ਕੀਤੇ
ਕਨ ਉਮਰਾਵ ਸੈਨ ਜੁਤ ਮਰੇ
ਕਹਿੰਦੇ ਜਿੰਨੇ ਸਾਡੇ ਉਮਰਾਵ ਸੀ ਸਾਰੇ ਫੌਜਾਂ ਸਹਿਤ ਹੀ ਉਹ ਜੰਗਾਂ ਵਿਚ ਮਰ ਗਏ
ਸੋਬਿਦ ਹੋਏ ਨਾ ਕਹੋ ਉਪਾਏ
ਕਹਿੰਦੇ ਵੀ ਕੁਤਬ ਖਾਂ ਤੂੰ ਸੋਚ ਕੇ ਉਪਰਾਲਾ ਹੀਲਾ ਕਹਿ ਕਿਤੇ ਉਹੀ ਤਰੀਕਾ ਨਾ ਹੋਵੇ ਜਿਵੇਂ ਪਹਿਲੇ ਉਮਰਾਵ ਮਰੇ ਮਰਾਏ ਐਵੇਂ ਉਹਨਾਂ ਸੀ ਨਾ ਮਰ ਜਾਈਏ
ਨਿਕਟ ਰਹਿ ਤੂੰ ਜਾਣੈ ਦਾਏ
ਕਿਉਂਕਿ ਜਲੰਧਰ ਸ਼ਹਿਰ ਦੇ ਨੇੜੇ ਹੈ ਤੇ ਕਰਤਾਰਪੁਰ ਤੂੰ ਨੇੜੇ ਰਹਿਣ ਕਰਕੇ ਸਭ ਕੁਝ ਜਾਣਦਾ ਹੈ
ਕਹਿਤ ਕੁਤਬ ਜੋਧਾ ਗੁਰ ਬਲੀ
ਹਾਂ ਉਸ ਵੇਲੇ ਕੁਤਬ ਖਾਂ ਜਲੰਧਰ ਦਾ ਸੂਬਾ ਕਾਲੇ ਖਾਂ ਨੂੰ ਕਹਿਣ ਲੱਗਿਆ ਵੀ ਗੁਰੂ ਹਰਗੋਬਿੰਦ ਸਾਹਿਬ ਬੜੇ ਚੰਗੇ ਜੰਗੀ ਯੋਧੇ ਹੈ ਬਲੀ ਹੈ
ਤ੍ਰਾਸਨ ਕਰਹਿ ਲੜਹਿ ਵਿਦ ਭਲੀ
ਇਹ ਮੈਂ ਤੈਨੂੰ ਸਪਸ਼ਟ ਦੱਸ ਦਿੰਦਾ ਵੀ ਗੁਰੂ ਹਰਗੋਬਿੰਦ ਸਾਹਿਬ ਡਰਨਗੇ ਨਹੀਂ ਚੰਗੀ ਤਰ੍ਹਾਂ ਸਾਡੇ ਨਾਲ ਲੜਨ ਪੈਣਗੇ ਜ਼ਰੂਰ
ਸਭ ਲਸ਼ਕਰ ਕੋ ਪਾਵਹ ਜੋਰ
ਬਸ ਉਪਰਾਲਾ ਹੀਲਾ ਇਹੀ ਹੈ ਵੀ ਜਦੋਂ ਅਸੀਂ ਜਾਈਏ ਸਾਰੇ ਦਲ ਦਾ ਇੱਕੋ ਵਾਰੀ ਉਹਨਾਂ ਤੇ ਬਲ ਪਾ ਲਈਏ
ਮਿਲ ਕੇ ਸੰਗਰ ਕੀ ਜਹ ਕੋ
ਸਾਰੇ ਇਕੱਠੇ ਮਿਲ ਕੇ ਨਾ ਭਿਆਨਕ ਜੰਗ ਉਹਨਾਂ ਨਾਲ ਕਰੀਏ
ਆਪਰ ਭੇਦ ਮੈਂ ਲਖੋ ਕੋਈ
ਬਾਕੀ ਵੀ ਹੋਰ ਭੇਦ ਮੈਂ ਮਾੜਾ ਮੋਟਾ ਨੀ ਜਾਣਦਾ
ਨਹੀਂ ਮੇਲ ਗੁਰ ਕੋ ਕਬ ਹੋਈ
ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨਾਲ ਜਾ ਕੇ ਤਾਂ ਮੇਰਾ ਕਿਤੇ ਜੋੜ ਮੇਲ ਹੋਇਆ ਮੇਲ ਮਿਲਾਪ ਹੋਇਆ ਨਹੀਂ
ਕਰਾ ਮਾਤ ਕਾਮਲ ਜੇ ਹੋਏ
ਬਾਕੀ ਵੀ ਕਾਲੇ ਖਾਂ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਕਰਾਮਾਤ ਕਰਕੇ ਪੂਰਨ ਹੋਣਗੇ
ਤੋ ਬਸ ਚੱਲ ਹੈ ਨਾ ਹਮਰੋ ਕੋਈ
ਫਿਰ ਉਹਨਾਂ ਦੀ ਕਰਾਮਾਤ ਅੱਗੇ ਸਾਡਾ ਤਾਂ ਕੋਈ ਬਲ ਨਹੀਂ ਚੱਲਣਾ ਹੈ
ਪੈਂਦਾ ਕਹੇ ਵਹਿਮ ਕਿਆ ਕੀਜੈ
ਇਸ ਵੇਲੇ ਕੁਤਬ ਖਾਂ ਤੋਂ ਸੁਣ ਕੇ ਪੈਂਦੇ ਖਾਂ ਕਹਿਣ ਲੱਗੋ ਵਹਿਮ ਕੀ ਕਰਦੇ ਹੋ ਤੁਸੀਂ
ਮੈਂ ਗੁਰ ਪਕੜੋ ਦੇਖਣ ਕੀਜੈ
ਮੈਂ ਜਾ ਕੇ ਸਿੱਧਾ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜਾਂਗਾ ਤੁਸੀਂ ਦੇਖਣਾ ਕਰਿਓ ਫੜਦੇ
ਕਰਾਮਾਤ ਬਾਤ ਕਾਮਲ ਜੇ ਕਹੋ।
ਜੇ ਵੀ ਤੁਸੀਂ ਕੁਤਬ ਖਾਂ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਕਰਾਮਾਤਾਂ ਵਾਲੇ ਐਸੇ ਆਖੋ,
ਸਭ ਛੇਤ ਕੋ ਮਾਲਕ ਹੋਏ ਲਹੋ।
ਫੇਰ ਤਾਂ ਵੀ ਸਾਰੀ ਧਰਤੀ ਦਾ ਮਾਲਕ ਬਣ ਕੇ ਬਣਿਆ ਹੋਇਆ ਦੇਖਿਆ ਜਾਵੇ।
ਕਹਿ ਕਾਲੇ ਖਾਂ ਨਿਸਚੈ ਅਹੈ।
ਕਹਿੰਦੇ ਖਾਂ ਤੋਂ ਸੁਣ ਕੇ ਕਾਲੇ ਖਾਂ ਕਹਿਣ ਲੱਗਿਆ ਵੀ ਗੱਲ ਤਾਂ ਤੇਰੀ ਗੱਲ ਯਕੀਨ ਵਾਲੀ ਭਰੋਸੇ ਵਾਲੀ ਹੈ, ਜੇ ਸ਼ਕਤੀ ਹੋਵੇ ਤਾਂ ਸਾਰੀ ਦੁਨੀਆ ਦੇ ਮਾਲਕ ਬਣ ਜਾਣ।
ਤਉ ਲੜਨ ਕੋ ਭੇਦ ਜੇ ਲਹੈ।
ਤਾਂ ਵੀ ਜਿਵੇਂ ਉਹਨਾਂ ਨਾਲ ਆਪਾਂ ਲੜਨਾ ਹੈ ਨਾ, ਜੇ ਭੇਦ ਸਾਰਾ ਲੈ ਲਈਏ ਜਾਣ ਲਈਏ।
ਤਉ ਆਛੇ ਰਿਪ ਤੇ ਜੇ ਪਾਵੇ। ਤੋ ਆਛੇ ਰਿਪ ਤੇ ਜੈ ਪਾਵੇ।
ਬਾਪਾ ਜਿਹੜਾ ਬੈਰੀ ਉਸ ਤੋਂ ਚੰਗੀ ਤਰ੍ਹਾਂ ਫਤਿਹ ਪਾ ਲਵਾਂਗੇ, ਉਹਨੂੰ ਜਿੱਤ ਲਵਾਂਗੇ।
ਕਾਫਲ ਹੋਏ ਹਾਰ ਸੋ ਜਾਵੇ।
ਜਿਹੜੇ ਵੀ ਸੁਸਤ ਜੇ ਹੋ ਜਾਂਦੇ ਨਾ, ਢਿੱਲੇ ਮੱਠੇ ਜੇ ਹੋ ਜਾਂਦੇ, ਉਹ ਬੈਰੀਆਂ ਤੋਂ ਹਾਰ ਜਾਂਦੇ ਹੁੰਦੇ।
ਕਾਵ ਕਾਵ ਜੋ ਜਾਣੈ ਨਾਹੀ।
ਜਿਹੜਾ ਕੋਈ ਸੂਰਵੀਰ ਕਹਿੰਦੇ ਬੈਰੀ ਦੇ ਨਾਲ ਮਾਰਨ ਦਾ ਦਾਹ ਕਹਾਣੀ ਨਾ ਜਾਣਦਾ ਹੁੰਦਾ,
ਤਿੰਨ ਕੀ ਫਤਿਹ ਨਹਿ ਰਣ ਮਾਹੀ।
ਉਹ ਕਹਿੰਦੇ ਮਰਗੀ ਇਕੱਠੇ ਹੋ ਕੇ ਚਲੇ ਜਾਣ, ਉਹਨਾਂ ਸੂਰਵੀਰਾਂ ਦੀ ਜੰਗ ਵਿੱਚ ਫਤਿਹ ਨਹੀਂ ਹੁੰਦੀ।
ਰਿਪ ਕੋ ਬਲ ਦਲ ਦੁਰਗ ਨ ਕੋਸ। ਰਿਪ ਕੋ ਬਲ ਦਲ ਦੁਰਗ ਨ ਕੋਸ।
ਨੰਨਾ ਕਿੱਥੇ ਹੈ ਨਾਲ?
ਰਿਪ ਕੋ ਬਲ ਦਲ ਦੁਰਗ ਸੁਕੋਸ।
ਸੋ ਕੋਸ ਹੈ ਕਰਕੇ ਕਹਿੰਦੇ ਬੈਰੀ ਦਾ ਜਿਹੜਾ ਦਲ ਕਿੰਨਾ ਹੈ, ਉਹਦੇ ਦਲ ਦੇ ਵਿੱਚ ਕਿੰਨੀ ਕੁ ਤਾਕਤ ਹੈ, ਬਲ ਵਾਲਾ ਬਲ ਕਿੰਨਾ ਕੁ ਹੈ। ਇਸੇ ਤਰ੍ਹਾਂ
ਦੁਰਗ ਸੁਕੋਸ਼
ਹੋਰ ਜਿਹੜਾ ਕੋਈ ਉਹਦੇ ਕੋਲ ਕਿਲੇ ਕਿੰਨੇ ਕੁ ਹੈ ਤੇ ਕੋਸ਼ ਮਾਇਆ ਦੇ ਖਜ਼ਾਨੇ ਕਿੰਨੇ ਕੁ ਹੈ।
ਸਖਾ ਸਹਾਇਕ ਜਾਹੇ ਪਰੋਸ।
ਫਿਰ ਉਹਦੇ ਸਖਾ ਕਹਿੰਦੇ ਮਿੱਤਰ ਕਿੰਨੇ ਕੁ ਹਨ, ਸਹਾਇਕ ਕਿੰਨੇ ਕੁ ਹਨ, ਜਿਨ੍ਹਾਂ ਤੇ ਵਰਕੇ ਉਹਨੂੰ ਭਰੋਸਾ ਵੀ ਮੈਂ ਹਾਰਦਾ ਨਹੀਂ ਹੈ।
ਲਖ ਬੇ ਉਚਿਤ ਅਹੈ ਇਹ ਸਾਰੇ।
ਇਹ ਬੈਰੀ ਦਾ ਕਹਿੰਦੇ ਸਾਰਾ ਕੁਝ ਸਾਨੂੰ ਜਾਣਨੇ ਯੋਗ ਹੈ ਵੀ ਆ ਬੈਰੀ ਕਿੰਨਾ ਕੁ ਬਲੀ ਹੈ, ਕਿੰਨਾ ਕੁ ਉਹਦੇ ਕੋਈ ਦਲ ਹੈ, ਕਿੰਨੇ ਕੁ ਕਿਲੇ ਹੈ, ਕਿੰਨੇ ਕੁ ਮਾਇਆ ਦੇ ਖਜ਼ਾਨੇ, ਕਿੰਨੇ ਮਿੱਤਰ, ਕਿੰਨੇ ਸਹਾਇਤਾ ਕਰਨ ਵਾਲੇ, ਸਾਰਾ ਕੁਝ ਜਾਣਨੇ ਯੋਗ ਹੁੰਦਾ ਹੈ।
ਬਹੁਰ ਆਪਣੇ ਹੇਰ ਵਿਚਾਰੇ।
ਕਹਿੰਦੇ ਉਹ ਬੈਰੀ ਦਾ ਵੇਖ ਕੇ ਨਾ ਸਾਰਾ ਕੁਝ ਫੇਰ ਆਪ ਕਹਿੰਦੇ ਵਿਚਾਰੇ ਵੀ ਮੇਰੇ ਕੋਲ ਕਿੰਨੇ ਕੁ ਕਿਲੇ ਹੈ, ਕਿੰਨਾ ਕੁ ਦਲ ਹੈ, ਕਿੰਨੇ ਕੁ ਮਾਇਆ ਦੇ ਖਜ਼ਾਨੇ, ਅਸੀਂ ਕਿੰਨੇ ਆਪ ਬਲੀ ਹਾਂ, ਇਹ ਸਾਰਾ ਆਪਣਾ ਵੇਖੇ।
ਅਦਕ ਸ਼ਤਰੂ ਮਹਿ ਜਾਣੈ ਜੋਏ।
ਜਿਹੜਾ ਬੈਰੀ ਦੇ ਕੋਲ ਕੋਈ ਬਹੁਤਾ ਕੁਛ ਹੋਵੇ,
ਜਿਹ ਕੋ ਜਤਨ ਕਰਹਿ।
ਇਕਦਮ ਮਾੜਾ ਜਿਹਾ ਵੇਖ ਕੇ ਕਰੇ, ਐਵੇਂ ਨਾ ਟੋਕੀ ਜਾਇਆ ਕਰੇ।
ਤਿਹ ਕੋ ਜਤਨ ਕਰਹਿ ਬੁੱਧ ਸੋਏ।
ਹਰੇਕ ਤੁਕ ਦੇ ਵਿੱਚ ਗਲਤ ਪੜਦਾ। ਤਿਹ ਕੋ ਜਤਨ ਕਰੈ ਬੁੱਧ ਸੋਏ। ਕਹਿੰਦੇ ਉਸ ਦਾ ਜਿਹੜਾ ਬੁੱਧੀਵਾਨ ਹੈ ਜਤਨ ਕਰੇ।
ਜਾ ਤੇ ਗਰਭ ਬਾਤ ਕੋ ਤਿਆਗੋ।
ਇਸ ਕਰਕੇ ਬਈ ਜਿਹੜੀ ਹੰਕਾਰ ਵਾਲੀ ਗੱਲ ਬਾਤ ਉਹਦਾ ਖੇੜਾ ਛੱਡੋ।
ਕਰੋ ਵਿਚਾਰ ਨੀਤ ਮਗ ਲਾਗੋ।
ਚੰਗੀ ਤਰ੍ਹਾਂ ਕਹਿੰਦੇ ਨੀਤੀ ਦੇ ਰਸਤੇ ਲੱਗ ਕੇ ਨਾ ਨੀਤੀ ਅਨੁਸਾਰ ਵਿਚਾਰ ਕਰੋ।
ਅਨਵਰ ਕੋ ਅਬ ਭੇਜਨ ਕੀਜੈ।
ਗੁਰੂ ਹਰਗੋਬਿੰਦ ਸਾਹਿਬ ਦਾ ਭੇਤ ਲੈਣ ਵਾਸਤੇ ਆਪਾਂ ਕਹਿੰਦੇ ਹੁਣ ਜਿਹੜਾ ਅਨਵਰ ਖੋ ਜਾਏ ਨਾ, ਉਹਨੂੰ ਕਿਹਨੇ ਭੇਜਣਾ ਕਰੀਏ।
ਆਏ ਲਰਨ ਭੇਦ ਨਹਿ ਦੀਜੈ।
ਆਪਣਾ ਭੇਦ ਨਾ ਦਈਏ ਵੀ ਅਸੀਂ ਤੁਹਾਡੇ ਨਾਲ ਲੜਨਾ ਏ।
ਪਰਖਹਿ ਗੁਰ ਕੀ ਸਗਰੀ ਬਾਤ।
ਜਿਹੜਾ ਅਨਵਰ ਖੋ ਜਾਏ ਨਾ ਜਾਊਗਾ ਤੇ ਸਾਰੀ ਗੁਰੂ ਦੀ ਜਿਹੜੀ ਗੱਲ ਬਾਤ ਉਹਨੂੰ ਪਰਖ ਲਵੇਗਾ।
ਦਲ ਬਲ ਆਦ ਪਾਏ ਹੈ
ਕਿੰਨਾ ਕੁ ਉਹਨਾਂ ਦੇ ਕੋਲ ਫੌਜਾਂ ਦਾ ਦਲ ਹੈ, ਕਿੰਨੀ ਕੁ ਉਹਨਾਂ ਦਾ ਕਹਿੰਦੇ ਦਲ ਹੈ, ਬਾਲਾ ਗੋਲੀ ਛਿੱਕੇ ਦੀ ਕਰਕੇ ਤਾਕਤ ਹੈ ਤੋਂ ਪਾਰ ਕੇ ਹੋਰ ਦਾਹ ਘਾ ਪਾਵੇਗਾ। ਦਾ ਜਾਣੇਗਾ ਵੀ ਕਿਹੜੇ ਦਾ ਨਾਲ ਅਸੀਂ ਗੁਰੂ ਨੂੰ ਮਾਰਨਾ ਹੈ।
ਇਸ ਆਏ ਤੇ ਪੁੰਨ ਰਣ ਮੰਡੇ।
ਜਦੋਂ ਅਨਵਰ ਖੋਜਾ ਸਾਰਾ ਭੇਤ ਲੈ ਕੇ ਆ ਗਿਆ, ਫੇਰ ਆਪਾਂ ਜੰਗ ਸ਼ੁਰੂ ਕਰਾਂਗੇ।
ਖੜਗ ਖਰਨ ਤੇ ਕਾਰ ਖੰਡ ਖੰਡ ਹੈ।
ਜਿਹੜੀਆਂ ਤੇਗਾਂ ਹਨ ਉਹਦੇ ਨਾਲ ਕਹਿੰਦੇ ਟੋਟੇ ਟੋਟੇ ਕਰ ਦਿਆਂਗੇ ਗੁਰੂ ਪੈਰੀ ਨੂੰ।
ਦੋਹਰਾ ਖੋਜਾ ਅਨਵਰ ਖਾਨ ਸੁਨ।
ਜਿਹੜਾ ਅਨਵਰ ਖੋਜ ਜਾਏ ਉਸਨੇ ਕਹਿੰਦੇ ਸਲਾਹ ਸੁਣ ਕੇ
ਕੀਨ ਸਰਾਹਨ ਬਾਤ
ਇਸ ਗੱਲ ਦੀ ਸਲਾਹਤਾ ਕੀਤੀ ਵੀ ਇਹ ਤੁਸੀਂ ਠੀਕ ਕਿਹਾ
ਇਮ ਹੀ ਆਚੀ ਕਰਨ ਹੈ
ਕਹਿੰਦੇ ਇਹ ਜਿਹੜੀ ਗੱਲ ਕਰਨੀ ਹੈ ਇਹੀ ਚੰਗੀ ਹੈ ਸਾਡੀ ਲਈ
ਜਾਨ ਲੀਜੀਏ ਕਾਤ
ਕਿਉਂਕਿ ਗੁਰੂ ਨੂੰ ਮਾਰਨ ਦਾ ਦਾਕਾ ਸਾਨੂੰ ਜਾਣ ਲੈਣਾ ਪਹਿਲਾਂ ਹੀ ਚਾਹੀਦਾ
ਅਸ ਮਸਲਤ ਨਿਸ਼ਚੈ ਕਰੀ
ਇਸ ਤਰ੍ਹਾਂ ਦੀ ਜਿਹੜੀ ਸਾਹ ਹੈ ਉਹ ਨਿਸ਼ਚੇ ਕਰ ਲਈ ਪੱਕਿਆ ਕਰ ਲਈ
ਕਾਲੇ ਖਾਂ ਉਮਰਾਵ
ਜਿਹੜਾ ਉਮਰਾਵ ਕਾਲੇ ਖਾਂ ਹੈ
ਭਇਓ ਤਿਆਰ ਤਬ ਚੱਲਣ ਕੋ
ਸਵੇਰੇ ਜਿਹੜਾ ਚੱਲਣ ਲਈ ਤਿਆਰ ਹੋ ਗਿਆ
ਅਨਵਰ ਜਾ ਕੋ ਨਾਵ
ਜਿਸ ਕਹਿੰਦੇ ਉਮਰਾਵ ਦਾ ਅਨਵਰ ਖੋਜਾ ਨਾਮ ਹੈ
ਦੋਹਰਾ ਸ਼ਾਹ ਸਹਿਤ ਇਮ ਪੈਂਦ ਕੋ
ਹਾਂ ਜਿਹੜਾ ਕਾਲੇ ਖਾਂ ਹੈ ਪਾਤਸ਼ਾਹ ਸਮੇਤ ਇਸ ਤਰ੍ਹਾਂ ਪੈਂਦ ਖਾਂ ਦਾ
ਭਾਖਿਓ ਸਕਲ ਪ੍ਰਸੰਗ
ਸ਼ਾਹਜਹਾਂ ਦਾ ਤੇ ਪੈਂਦੇ ਖਾਂ ਦਾ ਜਿੰਨਾ ਇਹ ਸਾਰਾ ਪ੍ਰਸੰਗ ਸੀ ਮੈਂ ਕਵੀ ਨੇ ਕਿਹਾ ਇੱਥੇ
ਸ੍ਰੀ ਹਰਗੋਬਿੰਦ ਚੰਦ ਕੋ
ਕਹਿੰਦੇ ਹੁਣ ਸਵਾਏ ਮਨ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੋ ਚੰਦਰਮਾ ਵਾਂਗ ਪ੍ਰਕਾਸ਼ ਰੂਪ ਤੇ ਸ਼ਾਂਤ ਸਰੂਪ ਵੀ ਹਨ
ਸੁਣੋ ਪ੍ਰੇਮ ਕੇ ਸੰਗ
ਹੁਣ ਉਹਨਾਂ ਦਾ ਪ੍ਰਸੰਗ ਬੜੇ ਪ੍ਰੇਮ ਨਾਲ ਸੁਣ ਲੋ ਇਹ ਸ਼ਾਹਜਹਾਂ ਤੇ ਪੈਂਦੇ ਖਾਂ ਦਾ ਪ੍ਰਸੰਗ ਮੈਂ ਕਹਿ ਦਿੱਤਾ
ਸਵਈਆ ਛੰਦ ਲਾਏ ਵਿਸਾਲ ਸੁਧਰਮਾ ਕੇ ਸਮ
ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤ ਵੇਲੇ ਕਰਤਾਰਪੁਰ ਸਾਹਿਬ ਵਿਚ ਕਹਿੰਦੇ ਇੰਦਰ ਦੇਵਤੇ ਵਾਂਗ ਕਹਿੰਦੇ ਸਭਾ ਲਾਉਂਦੇ
ਦਿਪਤ ਸਭਾ ਗੁਰ ਇੰਦਰ ਮਨਿੰਦ
ਗੁਰੂ ਹਰਗੋਬਿੰਦ ਸਾਹਿਬ ਜਿਵੇਂ ਸਭਾ ਦੇ ਵਿਚ ਇੰਦਰ ਦੇਵਤਾ ਬੈਠਾ ਹੁੰਦਾ ਹੈ ਉਹ ਪ੍ਰਕਾਸ਼ ਦੇ
ਚੌਹ ਦਿਸ਼ ਤੇ ਸੰਗਤ ਨਿਤ ਆਵੇ ਹੈ
ਚਾਰੇ ਤਰਫਾਂ ਤੋਂ ਬੜੀਆਂ ਸਿੱਖ ਸੰਗਤਾਂ ਕਰਨ ਆਉਂਦੀਆਂ ਹਨ
ਦਰਸਹਿ ਪੂਜੈ ਪਦ ਅਰਬਿੰਦ
ਪਹਿਲਾਂ ਸਤਿਗੁਰੂ ਦੇ ਦਰਸ਼ਨ ਕਰਦੀਆਂ ਫਿਰ ਪੂਜਾ ਕਰਦੀਆਂ ਚਰਨਾਂ ਕਮਲਾਂ
ਸੁਰ ਸਮ ਸਿੱਖ ਕੀ ਭੀਰ ਨਿਕਟ
33 ਕਰੋੜ ਦੇਵਤਿਆਂ ਵਾਂਗ ਕਹਿੰਦੇ ਸਿੱਖਾਂ ਦੀ ਭੀੜ ਰਹਿੰਦੀ ਹੈ ਹਮੇਸ਼ਾ ਬਹੁਤੀ
ਬਹੁ ਅਰਪ
ਬਹੁਤ
ਅਰਪ ਅਨੇਕ ਅਕੋਰਨ ਬ੍ਰਿੰਦ
ਅਨੇਕਾਂ ਤਰ੍ਹਾਂ ਦੀਆਂ ਜਿਹੀਆਂ ਸਮੂਹ ਭੇਟਾਂ ਸੰਗਤਾਂ ਕਰਦੀਆਂ ਹਨ
ਮਨੋ ਕਾਮਨਾ ਪ੍ਰਾਪਤ ਹੋਏ ਕੈ
ਜੋ ਮਨ ਦੇ ਵਿਚ ਕਾਮਨਾ ਰੱਖ ਕੇ ਆਉਂਦੇ ਉਹ ਸਤਿਗੁਰੂ ਦੇ ਦਰਸ਼ਨ ਕਰਕੇ ਪੂਜਾ ਕਰਕੇ ਪ੍ਰਾਪਤ ਹੁੰਦੀਆਂ
ਜਸ ਉਚਰੈ ਸ੍ਰੀ ਹਰਗੋਬਿੰਦ
ਸੰਗਤਾਂ ਗੁਰੂ ਹਰਗੋਬਿੰਦ ਸਾਹਿਬ ਦਾ ਜਸ ਉਚਾਰਨ ਕਰਦੀਆਂ ਕਿ ਮਹਾਰਾਜ ਧੰਨ
ਸੁਭਤ ਸਿੰਘਾਸਨ ਮਨਹੋ ਬਿਸ਼ਨ ਪ੍ਰਭ
ਜਾਂ ਇਉਂ ਸਮਝ ਲੋ ਵੀ ਮਾਨੋ ਜਿਹੜਾ ਵਿਸ਼ਨੂੰ ਭਗਵਾਨ ਆ ਉਹਦੇ ਵਾਂਗ ਮਹਾਰਾਜ ਬੈਠੇ ਸਿੰਘਾਸਨ ਤੇ ਸੋਵਦੇ
ਚਾਹੇ ਸੋ ਕਰੈ ਬਿਲੰਬ ਨ ਕੋਏ
ਹਾਂ ਜੋ ਚੋਣ ਕਰ ਕਰਾ ਸਕਦੇ ਆ ਕੋਈ ਦੇਰੀ ਨੀ ਹੋ ਸਕਦੀ
ਤਉ ਮਾਨਵੀ ਲੀਲਾ ਧਾਰੈ
ਤਾਂ ਵੀ ਗੁਰੂ ਹਰਗੋਬਿੰਦ ਸਾਹਿਬ ਪਰਮੇਸ਼ਰ ਰੂਪ ਹੁੰਦੇ ਮਨੁੱਖਾਂ ਵਾਲੀ ਲੀਲਾ ਕਰ ਰਹੇ
ਰਾਮ ਚੰਦ ਕੇ ਸੰਸਾਰ ਸੋਏ
ਰਾਮ ਚੰਦ ਜੀ ਕਹਿੰਦੇ ਉਹ ਮਰਜਾਦਾ ਪੁਰਸ਼ੋਤਮ ਸੀ ਇਸ ਤਰ੍ਹਾਂ ਉਹ ਸੂਲ ਵਿਚ ਰਹਿ ਕੇ
ਬਾਰ ਬਾਰ ਪ੍ਰੇਰਣ ਕੋ ਠਾਨ ਹੈ
ਕਹਿੰਦੇ ਬਾਰ ਬਾਰ ਜਿਹੜਾ ਮੁੜ ਮੁੜ ਕੇ ਜਿਹੜਾ ਪਿਆਰਾ ਜੰਗ ਹੈ ਉਹਦੀਆਂ ਗੱਲਾਂ ਕਰਦੇ
ਕ੍ਰਿਸ਼ਨ ਚੰਦ ਉਪਮਾ ਤਬ ਹੋਏ
ਜਦੋਂ ਕਹਿੰਦੇ ਮੁੜ ਮੁੜ ਕੇ ਜੰਗ ਕਰਦੇ ਪਿਆਰ ਨਾਲ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕ੍ਰਿਸ਼ਨ ਵਾਂਗ ਕਹਿੰਦੇ ਉਪਮਾ ਹੋ ਰਹੀ ਹੈ
ਕਰਹਿ ਭੋਗ ਮਹਿ ਜੋਗ ਅਨੰਦਤ
ਇਸ ਤਰ੍ਹਾਂ ਕਹਿੰਦੇ ਜੁੜ ਕੇ ਆਨੰਦ ਮਾਣ ਰਹੇ ਹੈ ਤੇ ਇਸੇ ਤਰ੍ਹਾਂ ਸੰਸਾਰ ਵਿਚ ਰਹਿ ਕੇ ਤਰ੍ਹਾਂ ਤਰ੍ਹਾਂ ਦੇ ਭੋਗ ਭੋਗ ਰਹੇ
ਰੋਗ ਸੋਗ ਸਿੱਖਣ ਕੇ ਖੋਏ
ਜਿਹੜੇ ਗੁਰਸਿੱਖ ਉਹਨਾਂ ਦੇ ਤਰ੍ਹਾਂ ਤਰ੍ਹਾਂ ਦੇ ਰੋਗ ਵੀ ਪਦਾਰਥ ਜਾਣ ਤੋਂ ਸ਼ੋਗ ਗਮ ਡੋਬੇ ਵੀ ਗੁਆਰੇ ਖਤਮ ਕਰ ਰਹੇ
ਜਿਸ ਪਾਰ ਕਰਹਿ ਕਿਰਪਾ ਪ੍ਰਭ ਆਪਣੀ
ਜਿਸ ਦੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਆਪਣੀ ਕਿਰਪਾ ਮੇਰ ਕਰ ਦਿੰਦੇ
ਦੇ ਸਿਮਰਨ ਸਤ ਨਾਮ ਕੇ ਗਿਆਨ
ਉਹਨੂੰ ਕਹਿੰਦੇ ਜਾਂ ਬ੍ਰਹਮ ਸੱਚਾ ਵਾਹਿਗੁਰੂ ਦਾ ਨਾਮ ਬਖਸ਼ ਦਿੰਦੇ ਅਥਵਾ ਕਹਿੰਦੇ ਜਿਹੜਾ ਬ੍ਰਹਮ ਦਾ ਗਿਆਨ ਹੈ ਉਹ ਬਖਸ਼ ਦਿੰਦੇ
ਠਾਡੀ ਰਹਿ ਅਠਾਰਹਿ ਸਿੱਧਾ
ਹਾਂ ਜਿਹੜੀਆਂ ਅਠਾਰਾਂ ਸਿੱਧੀਆਂ ਅਣਮਾਂ ਮਹਿਮਾਂ ਗਰਮਾਂ ਆਦਿਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਹੱਥ ਜੋੜ ਕੇ ਖੜੀਆਂ ਰਹਿੰਦੀਆਂ
ਆਇਸ ਮਾਨਹਿ ਜੋਰਤ ਪਾਨ
ਆਗਿਆ ਮੰਨੀਆਂ ਹੱਥ ਜੋੜ ਕੇ
ਸ਼ਕਤ ਵਿਸਾਲ ਪਾਏ ਸਭ ਵਿਦ ਕੀ
ਸਭ ਤਰ੍ਹਾਂ ਦੀਆਂ ਸ਼ਕਤੀਆਂ ਪਾ ਕੇ ਮਹਾਨ
ਨਹਿਨ ਜਨਾਵੈ ਹੈ ਅਪਰ ਸਮਾਨ
ਨਹਿਨ ਜਨਾਵੈ ਕਹਿੰਦੇ ਪੁਰਨਾ ਦੇ ਸਮਾਨ ਨੀ ਰਹਿੰਦੇ ਜਨਾਉਂਦੇ ਨਹੀਂ
ਐਸੇ ਸਿੱਖ ਹਜ਼ਾਰਾਂ ਗੁਰ ਕੇ
ਇਹੋ ਜਿਹੇ ਸਿੱਖ ਵੀ ਸ਼ਕਤੀਆਂ ਵਾਲੇ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਇੱਕ ਨੀ ਦੋ ਨੀ ਹਜ਼ਾਰਾਂ ਹਨ
ਦਿਵਸ ਪੁਰਬ ਕੇ ਦਰ ਸਹਿਆਨ
ਜਦੋਂ ਕੋਈ ਪੁਰਬ ਦਾ ਦਿਨ ਹੁੰਦਾ ਹੈ ਮੱਸਿਆ ਦਾ ਸਿਗਰਾਂ ਦਾ ਪੂਰਨਮਾਸੀ ਦਾ ਗੁਰਪੁਰਬ ਦਾ ਉਦੋਂ ਆਉਂਦੇ ਸ਼ਕਤੀਆਂ ਵਾਲੇ ਸਿੱਖ ਵੀ
ਕੁੱਕੋ ਨਾਮ ਹੋ ਸਿੱਖ ਗੁਰ ਕੋ
ਇਸੇ ਤਰ੍ਹਾਂ ਇੱਕ ਗੁਰੂ ਕਾ ਸਿੱਖ ਸੀ ਜਿਸ ਦਾ ਨਾਮ ਸੀ ਭਾਈ ਕੁੱਕੋ ਜੀ
ਪਠਨ ਸਰਵਨ ਮਹਿ ਪ੍ਰੇਮ ਮਹਾਨ
ਕਹਿੰਦੇ ਗੁਰਬਾਣੀ ਦੇ ਪੜ੍ਹਨ ਵਿੱਚ ਗੁਰਬਾਣੀ ਦੇ ਸਰਵਣ ਕਰਨ ਵਿੱਚ ਇਹਦਾ ਬੜਾ ਪ੍ਰੇਮ ਪਿਆਰ ਸੀ
ਤੇਹ ਸੁਤ ਨਾਮ ਅਨੰਤਾ ਜਨ
ਇਸ ਕੁੱਕੋ ਸਿੱਖ ਦਾ ਅੱਗੇ ਪੁੱਤਰ ਸੀ ਉਹਦਾ ਨਾਮ ਅਨੰਤਾ ਸੀ ਜਾਣ ਲੋ
ਗੁਰ ਸੇਵਾ ਮਹਿ ਰਹਿ ਸਾਵਧਾਨ
ਗੁਰੂ ਮਹਾਰਾਜ ਦੀ ਸੇਵਾ ਦੇ ਵਿੱਚ ਹਮੇਸ਼ਾ ਸਾਵਧਾਨ ਹੁਸ਼ਿਆਰ ਰਹਿੰਦਾ ਸੀ
ਸੂਪਕਾਰ ਕਹਿ ਦੇਗ ਥਾਨ ਢਿਗ
ਕਹਿੰਦੇ ਗੁਰੂ ਕੇ ਲੰਗਰ ਵਿੱਚ ਜਿੱਥੇ ਰਸੋਈਆ ਉਸਨੇ ਕਹਿੰਦੇ ਅਨੰਤ ਬੱਚੇ ਨੂੰ ਕਿਹਾ ਹੋਇਆ ਸੀ
ਕਹਿ ਗੁਲੇਲ ਹੱਥ ਬਾਇਸ ਤਾਨ
ਕਾਂ ਜੇ ਆਉਂਦੇ ਹੈ ਤੂੰ ਗੁਲੇਲ ਫੜ ਕੇ ਇਨ੍ਹਾਂ ਦੇ ਮਾਰਿਆ ਕਰ ਇਨ੍ਹਾਂ ਨੂੰ ਪੁਜਾ ਕਰ
ਨਿਕਟ ਨਾ ਹੋਣ ਦੇਹ ਗਨ ਆਵਤ
ਗੁਰੂ ਕੇ ਲੰਗਰ ਵਿਚ ਆਟਾ ਗੁੰਨਿਆ ਹੁੰਦਾ ਹੋਰ ਸਾਜੋ ਸਮਾਨ ਪਿਆ ਤੂੰ ਵੀ ਨੇੜੇ ਨਾ ਇਨ੍ਹਾਂ ਨੂੰ ਹੋਣ ਦਿਆ ਕਰ
ਨਿਸੀ ਕਾਜ ਪਰ ਰਹੁ ਸਿੱਖ ਮਾਨ
ਐਵੇਂ ਸਿੱਖ ਦੇ ਬੱਚੇ ਅਨੰਤ ਤੂੰ ਇਸੇ ਕੰਮ ਉਪਰ ਪ੍ਰਕਾ ਹੋ ਕੇ ਰਿਹਾ ਕਰ ਕਾਂਕੂ ਆਉਂਦੇ ਹੈ ਤੇ ਆਟੇ ਨੂੰ ਪੈਂਦੇ ਹੈ ਤੇ ਤੂੰ ਇਨ੍ਹਾਂ ਨੂੰ ਆਉਣ ਨਾ ਦਿਆ ਕਰ ਗੁਲੇਲ ਮਾਰਿਆ ਕਰ
ਗੂੰਦ ਚੂਨ ਪਿਖ ਬਾਇਸ ਆਯੋ
ਇਸ ਤਰ੍ਹਾਂ ਇਹ ਅਨੰਤ ਬੱਚੇ ਦੀ ਡਿਊਟੀ ਲਾਈ ਹੋਈ ਹੈ ਤੇ ਲਾਂਗਰੀ ਸਿੱਖ ਦੇ ਆਟਾ ਗੁੰਨ ਰਿਹਾ ਸੀ ਤੇ ਉਹ ਗੁੰਦ ਆਟੇ ਨੂੰ ਵੇਖ ਕੇ ਕਾਂ ਜਾ ਆਇਆ ਹੈ
ਕਹਿ ਗੁਲੇਲ ਤੇਹ ਦਿਓ ਡਰਾਏ
ਅਨੰਤ ਬੱਚੇ ਨੇ ਕਹਿੰਦੇ ਗੁਲੇਲ ਜੀ ਫੜ ਕੇ ਉਹਨੂੰ ਡਰਾ ਧਮਕਾ ਦਿੱਤਾ
ਪੁਨ ਆਵਤ ਹਟ ਕਾਵਤ ਪੁਨ ਪੁਨ
ਕਾਂ ਆਉਂਦਾ ਹੈ ਬਾਰ ਬਾਰ ਗੁਲੇਲਾ ਜਾ ਫਟਕਾ ਕੇ ਉਹਨੂੰ ਰੋਕਦਾ ਹਟਾਉਂਦਾ ਹੈ
ਜਬ ਚਿਤ ਲਖਿਓ ਨਹੀਂ ਇਹੋ ਜਾ
ਜਦੋਂ ਅਨੰਤ ਬੱਚੇ ਨੇ ਜਾਣਿਆ ਚਿੱਤ ਵੀ ਸਮਝਿਆ ਵੀ ਇਹ ਤਾਂ ਹਟਦਾ ਹੀ ਨਹੀਂ
ਤਾਨ ਗੁਲੇਲਾ ਫਰ ਮਹਿ ਮਾਰਿਓ
ਕਹਿੰਦੇ ਗੁਲੇਲ ਵਿੱਚ ਖਿੱਚ ਕੇ ਨਾ ਕਹਿੰਦੇ ਉਹਦੇ ਫੰਗਾਂ ਵਿੱਚ ਗੁਲੇਲਾ ਜਾ ਮਾਰਿਆ ਇਸ ਨੇ
ਲੰਗਰਾ ਭਇਓ ਕਾਗ ਦੁਖ ਪਾਏ
ਬੇਚਾਰੇ ਦੀ ਲੱਤ ਜੀ ਟੁੱਟ ਗਈ ਹੈ ਲੰਗੜਾ ਜਾ ਹੋ ਗਿਆ ਦੁੱਖ ਪਾ ਰਿਹਾ ਕਾਂ
ਭੋਜਨ ਕਰਨ ਗੁਰੂ ਤਬ ਪਹੁੰਚੇ
ਗੁਰੂ ਹਰਗੋਬਿੰਦ ਸਾਹਿਬ ਜੀ ਭੋਜਨ ਛਕਣ ਵਾਸਤੇ ਲੰਗਰ ਵਿੱਚ ਪਹੁੰਚ ਗਏ
ਮਨ ਭਾਵਤ ਅਚਕੈ ਤ੍ਰਿਪਤਾਏ
ਮਨ ਭਾਉਂਦਾ ਭੋਜਨ ਛਕ ਕੇ ਤ੍ਰਿਪਤ ਹੋ ਗਏ
ਕੰਨ ਕਾਗਨ ਕੋ ਟੋਕਰਾ ਪਾਏ
ਗੁਰੂ ਮਹਾਰਾਜ ਦਾ ਹਮੇਸ਼ਾ ਦਾ ਸੁਭਾਅ ਸੀ ਵੀ ਲੰਗਰ ਛਕਣ ਤੋਂ ਬਾਅਦ ਜਿਹੜੇ ਕੋਈ ਪ੍ਰਸ਼ਾਦੇ ਬੱਚੇ ਉਹਨਾਂ ਨੂੰ ਛੋਟੇ ਛੋਟੇ ਟੁਕੜੇ ਜੇ ਕਰਕੇ ਫਿਰ ਪੰਛੀਆਂ ਨੂੰ ਪਾਇਆ ਕਰਦੇ ਸਨ
ਤਤ ਛਿਨ ਮਿਲੇ ਖਾਏ ਸਮਦਾ
ਜਦੋਂ ਗੁਰੂ ਮਹਾਰਾਜ ਟੁਕੜੇ ਜੇ ਸਿੱਟੇ ਗਏ ਤੇ ਉਸ ਵੇਲੇ ਕਹਿੰਦੇ ਬੜੇ ਪੰਛੀ ਮਿਲ ਗਏ ਤੇ ਖਾ ਰਹੇ ਆ ਅੰਨ ਦੇ ਟੁਕੜੇ ਜੇ
ਤਿੰਨ ਮਹਿ ਲੰਗਰਾ ਦੁੱਖ ਤੇ ਵਿਚਰਤ
ਉਹਨਾਂ ਪੰਛੀਆਂ ਵਿੱਚ ਜਿਹੜਾ ਲੰਗੜਾ ਕਾਂ ਹੋਇਆ ਉਹ ਵੀ ਦੁਖੀ ਹੋਇਆ ਲੰਗ ਜੀ ਮਾਰਦਾ ਫਿਰਦਾ
ਵੇਖੋ ਕਿਰਪਾਲ ਇਮ ਸਰਾਪ ਅਲਾਏ।
ਹਾਂ ਕਿਰਪਾਲੂ ਸਤਿਗੁਰਾਂ ਨੇ ਹੁਕਾਮ ਬਲੀ, ਦੁਖੀ ਜਾ ਹੋਇਆ ਲੰਗੜ ਜੇ ਮਾਰਦਾ ਫਿਰਦਾ, ਦੇਖ ਕਿਉਂ ਸੁਤੇ ਸਰਾਪ ਦਾ ਬਚਨ ਕਹਿ ਦਿੱਤਾ।
ਜਾਏ ਰਸਾਤਲ ਕਿਨ ਇਹ ਮਾਰਿਓ,
ਇਹ ਕਾਨੂੰ ਕਿਹਨੇ ਮਾਰਿਆ, ਕਿਹਨੇ ਇਹਦੀ ਲੱਤ ਤੋੜੀ, ਉਹ ਜਿਹੜਾ ਹੈ ਨਾ ਮਾਰਨ ਵਾਲਾ, ਇਹ ਉਹ ਬਈ ਨਰਕ ਨੂੰ ਜਾਵੇ ਸਿੱਧਾ।
ਤਬ ਬਾਇਸ ਕੀ ਪੀਰ ਨਸਾਏ,
ਇਸ ਤਰ੍ਹਾਂ ਦੇ ਬਚਨ ਕਹਿ ਕੇ ਮੇਹਰ ਭਰੀ ਨਿਗਾਹ ਕਰਕੇ ਉਹ ਕਾਂ ਦੀ ਜਿਹੜੀ ਪੀੜ ਜੀ ਮਹਾਰਾਜ ਨੇ ਹਟਾ ਦਿੱਤੀ ਹੈ, ਲੱਤ ਜੀ ਠੀਕ ਕਰ ਦਿੱਤੀ ਹੈ, ਜਿਵੇਂ ਸਾਹ ਹੁਸੈਨ ਨੇ ਕਰਤੀ ਸੀ ਨਾ ਚਾਟੀ, ਇਸ ਤਰ੍ਹਾਂ ਮਹਾਰਾਜ ਨੇ ਮੇਹਰ ਕਰੀ ਨਿਗਾਹ ਕਰਕੇ ਠੀਕ ਕਰ ਦਿੱਤਾ।
ਸੁਨਤ ਅਨੰਤਾ ਚਿੰਤ ਅਨੰਤਾ,
ਇਧਰ ਕਹਿੰਦੇ ਜਿਹੜਾ ਅਨੰਤਾ ਬੱਚਾ ਹੈ, ਸੁਣ ਕੇ ਬੇਨਤੀ ਚਿੰਤਾ ਕਰਨ ਲੱਗ ਪਿਆ।
ਜਾਏ ਪਿਤਾ ਸੋ ਕਹੀ ਸੁਣਾਏ,
ਆਪਣੇ ਪਿਤਾ ਕੁੱਕੋ ਕੋਲ ਜਾ ਕੇ ਸਾਰੀ ਗੱਲ ਬਾਤ ਕਹਿ ਦਿੱਤੀ, ਵੀ ਮੈਨੂੰ ਤਾਂ ਮਹਾਰਾਜ ਨੇ ਸਰਾਪ ਦੇ ਦਿੱਤਾ।
ਸੁਤ ਪਿਤ ਜੁਗ ਮਨ ਮਹਿ ਬਿਸਮਾਏ,
ਉਸ ਵੇਲੇ ਪਿਤਾ ਪੁੱਤਰ ਮਹਾਰਾਜ ਦਾ ਸਰਾਪ ਦਾ ਵਚਨ ਸੁਣ ਕੇ ਮਨ ਵਿਚ ਬੜੇ ਹੈਰਾਨ ਜੇ ਹੋ ਗਏ।
ਚਿੰਤਾ ਦੁਖ ਸ਼ੋਕ ਤੇ ਦੀਨ,
ਚਿੰਤਾ ਕਰਕੇ ਦੁਖੀ ਹੋ ਰਹੇ ਹੈ ਤੇ ਬੜੇ ਸ਼ੋਕ ਕਰ ਰਿਹਾ, ਨਵਾਣੇ ਜੇ ਹੋ ਰਹੇ।
ਦੁਰਬਲ ਭਇਓ ਅਨੰਤਾ ਅਤਿਸ਼ੈ,
ਜਿਹੜਾ ਬੱਚਾ ਅਨੰਤ ਹੈ ਜਿਹਨੂੰ ਸਰਾਪ ਹੋਇਆ, ਉਹ ਤਾਂ ਬਹੁਤ ਕਮਜ਼ੋਰ ਲਿਸਾ ਜਾ ਹੋ ਗਿਆ, ਵੀ ਮੈਂ ਨਰਕਾਂ ਨੂੰ ਜਾਊਂਗਾ।
ਕੁੱਕੋ ਦੇਖ ਦੇਖ ਨਿਤ ਛੀਨ,
ਬੱਚੇ ਨੂੰ ਕਮਜ਼ੋਰ ਜਾ ਹੋਇਆ ਦੇਖ ਕੇ ਇਹਦਾ ਪਿਤਾ ਜਿਹੜਾ ਕੁੱਕੋ ਵੀ ਕਮਜ਼ੋਰ ਲਿਸਾ ਜਾ ਹੁੰਦਾ ਜਾ ਰਿਹਾ।
ਬਿਨਾਂ ਕਰੀ ਬਹੁ ਸਿੱਖਣ ਆਗੈ,
ਦੋਹਾਂ ਨੇ ਕਹਿੰਦੇ ਰਲ ਮਿਲ ਕੇ ਬੜੇ ਸਿੱਖਾਂ ਅੱਗੇ ਬੇਨਤੀਆਂ ਕੀਤੀਆਂ ਵੀ ਬਖਸ਼ਾਓ ਸਾਨੂੰ।
ਬਖਸ਼ਾ ਬਹ ਮਮ ਸੁਤ ਸੁਖ ਹੀਨ,
ਮੇਰਾ ਪੁੱਤਰ ਤਾਂ ਸੁਖਾਂ ਤੋਂ ਰਹਿਤ ਹੋ ਗਿਆ, ਦੁਖੀ ਇਹਨੂੰ ਵੀ ਬਖਸ਼ਾ ਦਿਓ ਸਤਿਗੁਰੂ ਕੋਲ ਬੇਨਤੀ ਕਰਕੇ।
ਤਿਨਹੋ ਕਹਿਓ ਵਿਧੀਏ ਢਿੱਗ ਗਮ ਨਹ,
ਸਾਰੇ ਸਿੱਖਾਂ ਨੇ ਰਲ ਮਿਲ ਕੇ ਕਿਹਾ ਵੀ ਜੇ ਪੁੱਤਰ ਨੂੰ ਬਖਸ਼ਾਉਣਾ ਤੇ ਵਿਧੀ ਚੰਦ ਕੋਲ ਤੁਸੀਂ ਚਲੇ ਜਾਓ।
ਉਪਕਾਰੀ ਗੁਰ ਨਿਕਟ ਪ੍ਰਬੀਨ,
ਉਹ ਵੀ ਬੜਾ ਸਿਆਣਾ ਹੈ ਗੁਰੂ ਹਰਗੋਬਿੰਦ ਸਾਹਿਬ ਕੋਲ ਰਹਿਣ ਵਾਲਾ ਤੇ ਬੜਾ ਪਰਪਕਾਰੀ ਵੀ ਸਿੱਖ।
ਹੁਣ ਤਾਂ ਜਾਏ ਤਿਸਕੇ ਪੱਗ ਪਕਰੇ,
ਗੁਰਸਿੱਖਾਂ ਤੋਂ ਸੁਣ ਕੇ ਤੇ ਵਿਧੀ ਚੰਦੇ ਜਾ ਕੇ ਪਿਓ ਪੁੱਤ ਨੇ ਚਰਨ ਫੜ ਲਏ।
ਭਾਖਿਓ ਸਕਲ ਪ੍ਰਸੰਗ ਸੁਣਾਏ,
ਜਿਹੜਾ ਕੋਈ ਉਹ ਪ੍ਰਸੰਗ ਸੀ ਸਾਰਾ ਕਹਿੰਦੇ ਕਹਿ ਕੇ ਸੁਣਾਇਆ ਖੋਲ ਖੋਲ ਕੇ।
ਗੁਰ ਬਚ ਕਹਿਓ ਰਸਾਤਲ ਜਾਵੇ,
ਵਿਧੀ ਚੰਦ ਮੇਰੇ ਬੱਚੇ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕਹਿ ਦਿੱਤਾ ਵੀ ਜਿਹਨੇ ਆ ਲੱਤ ਤੋੜੀ ਨਾ ਉਹ ਨਰਕਾਂ ਵਿਚ ਜਾਵੇ।
ਇਹ ਬਖਸ਼ਾਵਹ ਜਤਨ ਉਪਾਏ,
ਇਹ ਵੀ ਵਿਧੀ ਚੰਦ ਕੋਈ ਹੀਲਾ ਜਤਨ ਕਰਕੇ ਇਹ ਤੂੰ ਬਈ ਸਰਾਪ ਬਖਸ਼ਾ ਦੇ ਬੱਚੇ ਦਾ।
ਸ਼ਰਨ ਪਰੇ ਨਹਿ ਅਪਰ ਸਹਾਇਕ,
ਸਾਡਾ ਹੋਰ ਕੋਈ ਨੀ ਸਹਾਇਤਾ ਕਰਨ ਵਾਲਾ, ਵਿਧੀ ਚੰਦ ਹੁਣ ਤਾਂ ਅਸੀਂ ਅਖੀਰ ਤੇ ਤੇਰੀ ਸ਼ਰਨ ਆ ਪਏ।
ਤੁਮ ਬਿਨ ਹਮ ਕੋ ਥਾਏ ਨਕਾਰ,
ਵਿਧੀ ਚੰਦ ਤੇਥੋਂ ਬਗੈਰ ਬਖਸ਼ਾਉਣ ਵਾਸਤੇ ਸਾਨੂੰ ਕੋਈ ਹੋਰ ਥਾਂ ਨੀ ਦਿਸ ਰਿਹਾ।
ਬਿਨੈ ਸੁਨੀ ਕਰਨਾ ਕਰ ਵਿਧੀਏ,
ਵਿਧੀ ਚੰਦ ਨੇ ਬੇਨਤੀ ਸੁਣੀ ਹੈ ਤੇ ਇਹਨਾਂ ਤੇ ਕਿਰਪਾ ਕੀਤੀ ਹੈ।
ਕਹਿਓ ਕਿ ਚਿੰਤਾ ਦੇ ਹੋ ਗਵਾ,
ਦੋਹਾਂ ਪਿਓ ਪੁੱਤਰ ਨੂੰ ਕਿਹਾ ਵੀ ਤੁਸੀਂ ਬਿਲਕੁਲ ਚਿੰਤਾ ਹੀ ਗਵਾ ਦੋ, ਫਿਕਰ ਹੀ ਛੱਡ ਦਿਓ।
ਜਿਉਂ ਕਿਉਂ ਮੈਂ ਬਖਸ਼ਾਵਨ ਕਰ ਹਾਂ,
ਹੌਸਲਾ ਦਿੱਤਾ ਕਹਿੰਦੇ ਜਿਵੇਂ ਕਿਵੇਂ ਵੀ ਹੋਇਆ ਗੁਰੂ ਮਹਾਰਾਜ ਦਾ ਜਿਹੜਾ ਬਚਨ ਹੋਇਆ ਮੈਂ ਬਖਸ਼ਾ ਦਿਆਂਗਾ, ਮਾਫ਼ ਕਰਵਾ ਦਿਆਂ।
ਸਮਾਂ ਕਰਨ ਕੋ ਜਬ ਬਣ ਜਾਏ,
ਜਦੋਂ ਗੁਰੂ ਮਹਾਰਾਜ ਕੋਲ ਕੋਈ ਬਚਨ ਬਿਲਾਸ ਕਰਨ ਦਾ ਸਮਾਂ ਬਣ ਗਿਆ ਨਾ, ਮੈਂ ਫਿਰ ਗੱਲ ਕਹਿ ਕੇ ਬਖਸ਼ਾ ਦਿਆਂਗਾ।
ਇਮ ਕਹਿ ਗੁਰ ਸਮੀਪ ਤਬ ਗਮਨਿਓ,
ਇਸ ਤਰ੍ਹਾਂ ਦਾ ਬਚਨ ਕਹਿ ਕੇ ਵਿਧੀ ਚੰਦ ਸਤਿਗੁਰੂ ਦੇ ਕੋਲ ਚਲਾ ਗਿਆ।
ਸੁਤ ਪਿਤ ਸੁਨਤ ਰਹੇ ਹਰ ਖਾਏ,
ਪਿਓ ਤੇ ਪੁੱਤਰ ਸੁਣ ਕੇ ਬਹੁਤ ਖੁਸ਼ ਹੋ ਗਏ ਵੀ ਵਿਧੀ ਚੰਦ ਨੇ ਸਾਨੂੰ ਬਖਸ਼ਾ ਦੇਣਾ।
ਸਤਿਗੁਰ ਚੜੇ ਅਖੇਰ ਕਰਨ ਕੋ,
ਇਧਰ ਜਦੋਂ ਵਿਧੀ ਚੰਦ ਸਤਿਗੁਰੂ ਦੇ ਕੋਲ ਗਿਆ ਉਸੇ ਵੇਲੇ ਕਹਿੰਦੇ ਜੀਵਾਂ ਦੀ ਕਲਿਆਣ ਕਰਨ ਵਾਲੇ ਸ਼ਿਕਾਰ ਦਾ ਬਹਾਨਾ ਜਾ ਬਣਾ ਕੇ ਚੜ ਪਏ ਆਪ ਜੀ ਜੰਗਲ ਵੱਲ। ਨੂੰ
ਚੱਲਿਓ ਸੰਗ ਹੈ ਜੀਨ ਪਵਾਏ।
ਬਿਧੀ ਚੰਦ ਵੀ ਘੋੜੇ ਤੇ ਆਪਣੀ ਕਾਠੀ ਜੀ ਪੁਆ ਕੇ ਨਾਲ ਹੀ ਚੱਲ ਪਿਆ।
ਬਹਿਰੀ ਬਾਜ ਕੁਹੀ ਬਹੁ ਸ਼ਿਕਰੇ,
ਬਹਿਰੀਆਂ ਬਾਜ ਕੁਹੀਆਂ ਹੋਰ ਸ਼ਿਕਰੇ ਵਗੈਰਾ ਪੰਛੀਆਂ ਬਾਜਾਂ ਦੀਆਂ ਕਿਸਮਾਂ ਹਨ।
ਤੇ ਬਲੀ ਸਵਾਨ ਸਮਦਾਏ,
ਹੋਰ ਜਿਹੜੇ ਚਿੱਤਰੇ ਐ ਮੁਸ਼ਕਾਰੀ ਕੁੱਤੇ ਉਹਨਾਂ ਦੇ ਨਾਲ ਕਹਿੰਦੇ ਫੁਟਕੜਾਏ ਹਨ।
ਬਨ ਵਿਚਰਤ ਬਨ ਜੀਵਨ ਘਾਵਤ,
ਜੰਗਲ ਵਿਚ ਵਿਚਰਦੇ ਹੋਏ ਜੰਗਲ ਵਿਚ ਜਿੰਨੇ ਜੀਵ ਉਹਨਾਂ ਨੂੰ ਮਾਰੀ ਜਾ ਰਹੇ ਤੇ ਕਲਿਆਣ ਕਰੀ ਜਾ ਰਹੇ।
ਕਰੇ ਮੁਕਤ ਜੇ ਨਿਜ ਕਾਰ ਕਾ,
ਜਿਹੜੇ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਹੱਥਾਂ ਨਾਲ ਮਾਰੇ ਹੈ ਸਾਰਿਆਂ ਨੂੰ ਮੁਕਤ ਕਰ ਦਿੱਤਾ, ਸਾਰਿਆਂ ਦੀ ਕਲਿਆਣ ਕਰ ਦਿੱਤੀ। ਇਸ ਲਈ ਗੁਰੂ ਮਹਾਰਾਜ ਸ਼ਿਕਾਰ ਦਾ ਬਹਾਨਾ ਜਾ ਬਣਾ ਕੇ ਇਹ ਜੀਆਂ ਨੂੰ ਮਾਰਦੇ ਸਨ। ਹੋਰ ਕੋਈ ਖਾਣ ਪੀਣ ਵਾਸਤੇ ਨਹੀਂ ਸੀ ਐਸਾ, ਜਿਵੇਂ ਗੁਰੂ ਹਰਰਾਏ ਸਾਹਿਬ ਜੀ ਉਂਝ ਜਿਉਂਦਿਆਂ ਨੂੰ ਫੜ ਕੇ ਆਪਣੇ ਜਿੱਥੇ ਉਹ ਥਾਂ ਜਾ ਬਣਾਇਆ ਸੀ ਉੱਥੇ ਲਿਆ ਕੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦਾ ਜਿਹੜਾ ਭੋਜਨ ਹੈ ਜੋ ਕੋਈ ਖਾਂਦਾ ਪੀਂਦਾ ਉਹ ਦੇ ਕੇ ਫਿਰ ਸ਼ਾਮ ਨੂੰ ਆਪ ਜੀ ਕੁਝ ਸਮਾ ਕੇ ਬੈਠਿਆ ਕਰਦੇ ਸਨ। ਜਿੱਧਰ ਮੇਰ ਭਰੀ ਨਿਗਾਹ ਕਰ ਦਿੰਦੇ ਉਹ ਫਿਰ ਸਰੀਰ ਛੱਡ ਕੇ ਮੁਕਤ ਹੋ ਕੇ ਗੁਰੂ ਹਰਰਾਏ ਸਾਹਿਬ ਦੀ ਜੈ ਜੈਕਾਰ ਚੱਲਦਾ ਸੱਚਖੰਡ ਨੂੰ ਚਲਾ ਜਾਂਦਾ ਸੀ। ਇਹ ਗੁਰੂ ਮਹਾਰਾਜ ਦੀ ਆਪਣੀ ਮੌਜ ਹੈ ਵੀ ਕਿਵੇਂ ਕਲਿਆਣ ਕਰਨੀ, ਕਿਰਪਾਨ ਨਾਲ ਮਾਰ ਕੇ ਕਲਿਆਣ ਕਰਨੀ ਕਿ ਮੇਰ ਭਰੀ ਨਿਗਾਹ ਨਾਲ ਕਰਨੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਉੱਥੋਂ ਹੀ ਉਹ ਚਿਖਾ ਵਿਚੋਂ ਨਿਕਲਿਆ ਉਧਰ ਤੱਕਿਆ ਕਹਿੰਦੇ ਉੱਥੇ ਧੂੰਆਂ ਨਿਕਲਿਆ ਉੱਥੋਂ ਅੱਗ ਲਿਆਓ। ਬਸ ਇਹ ਉਹ ਨਿਗਾਹ ਕਰਨ ਨਾਲ ਹੀ ਜਿਹੜਾ ਚਿਖਾ ਬਲ ਰਹੀ ਸੀ ਮਚ ਰਿਹਾ ਸਰ ਰਿਹਾ ਸੀ ਉਹ ਜਮਾਂ ਤੋਂ ਬਚ ਕੇ ਉਹਨੂੰ ਵਿਬਾਣਾ ਵਿਚ ਬਿਠਾ ਕੇ ਜੈ ਜੈਕਾਰ ਉਹਦੀ ਕਰ ਰਹੇ ਆ। ਉਹ ਠੱਗਾਂ ਨੇ ਦੇਖ ਦੇਖ ਕੇ ਹੈਰਾਨ ਹੋ ਗਏ ਕਿ ਪਹਿਲਾਂ ਕੁੱਟਦੇ ਮਾਰਸੇ ਸੀ ਹੁਣ ਬੁਲਵਾਣਾ ਤੇ ਚੜਾਇਆ ਹੈ। ਪੁੱਛ ਪੜਤਾਲ ਕੀਤੀ ਕਹਿੰਦੇ ਵੀ ਇਹ ਗੁਰੂ ਨਾਨਕ ਦੀ ਮਿਹਰ ਭਰੀ ਨਿਗਾਹ ਦੇ ਸਿਖਾ ਵੱਲੀ ਹੋ ਗਈ, ਇਹਦੇ ਸਾਰੇ ਪਾਪ ਗੁਨਾ ਬਖਸ਼ੇ ਗਏ, ਹੁਣ ਮੁਕਤ ਹੋ ਗਿਆ, ਇਹਨੂੰ ਸੱਚਖੰਡ ਲੈ ਕੇ ਚਲੇ ਹਾਂ। ਕਹਿੰਦੇ ਉਹ ਗੁਰੂ ਨਾਨਕ ਸਾਹਿਬ ਕਹਿਣਾ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਫੜ ਕੇ ਮਾਰਨਾ ਚਾਹੁੰਦੇ ਆ, ਸੰਸਕਾਰ ਕਰਨਾ ਚਾਹੁੰਦੇ ਆ, ਅੱਗ ਲਿਜਾ ਰਹੇ ਆ, ਉਹ ਹੈ ਗੁਰੂ ਨਾਨਕ ਸਾਹਿਬ। ਇਹ ਤਾਂ ਮਹਾਰਾਜ ਦੀ ਮੌਜ ਹੈ ਵੀ ਕਿਵੇਂ ਕਿਸੇ ਦੀ ਕਲਿਆਣ ਕਰਨੀ ਹੈ, ਮਾਰ ਕੇ ਕਰਨੀ ਜਾਂ ਮੇਰ ਦੀ ਨਿਗਾਹ ਰਾਹੀਂ ਕਰਨੀ ਹੈ।
ਹਟ ਕਰ ਟਿਕੇ ਆਨ ਕਰ ਸਤਿਗੁਰ,
ਫੇਰ ਗੁਰੂ ਮਹਾਰਾਜ ਬਾਹਰੋਂ ਮੁੜ ਕੇ ਆ ਕੇ ਟਿਕ ਗਏ ਹਨ।
ਛੋਟੇ ਮੀਰ ਗ੍ਰਾਮ ਨਿਕਟਾਏ,
ਜਿੱਥੇ ਅਸਮਾਨ ਖਾਂ ਪੈਂਦੇ ਖਾਂ ਛੋਟੇ ਮੀਰਪੁਰ ਰਹਿੰਦਾ ਉੱਥੋਂ ਬਾਰ ਬਾਰ ਆ ਕੇ ਟਿਕ ਗਏ ਮਹਾਰਾਜ।
ਬਿਧੀ ਚੰਦ ਅਵਕਾਸ਼ ਬਿਲੋਕਿਓ,
ਮਹਾਰਾਜ ਬੜੇ ਪ੍ਰਸੰਗ ਸੀ, ਬਿਧੀ ਚੰਦ ਨੇ ਉਸ ਵੇਲੇ ਸਮਾਂ ਵੇਖਿਆ।
ਸਿੱਖ ਸੁੱਤ ਕੀ ਸਭ ਗਾਥ ਸੁਣਾਏ,
ਉਸ ਵੇਲੇ ਪੁੱਤਰ ਤੇ ਪਿਤਾ ਦੀ ਸਾਰੀ ਗੱਲਬਾਤ ਸਤਿਗੁਰਾਂ ਨੂੰ ਸੁਣਾਈ।
ਦੇਹੋ ਰਸਾਤਲ ਮੋਹੇ ਪ੍ਰਭੂ ਅਬ,
ਪਰਮੇਸ਼ਰ ਗੁਰੂ ਹਰਗੋਬਿੰਦ ਸਾਹਿਬ ਜੀ ਮੈਨੂੰ ਜਿਹੜਾ ਨਰਕ ਵਿਚ ਜਾਣਾ ਉਹ ਦੇ ਦਿਓ, ਮੈਂ ਚਲਾ ਜਾਵਾਂ।
ਸਿਸ ਅਪਰਾਧ ਛਿਮਹੋ ਸੁਖ ਦਾਏ,
ਸੁਖ ਦੇਣ ਵਾਲੇ ਸਤਿਗੁਰੂ ਬੱਚੇ ਨੇ ਜਿਹੜਾ ਗੁਨਾਹ ਕੀਤਾ ਗੁਲੇਲਾ ਮਾਰ ਕੇ ਉਹ ਖਿਮਾ ਕਰਦੇ, ਉਹਦੇ ਥਾਂ ਨਰਕ ਮੈਨੂੰ ਭੇਜ ਦਿਓ ਜੀ।
ਕਹਿਓ ਗੁਰੂ ਸਿਸ ਕੋ ਨਾ ਰਸਾਤਲ,
ਗੁਰੂ ਮਹਾਰਾਜ ਕਹਿੰਦੇ ਹੋ ਬਿਧੀ ਚੰਦ ਬੱਚੇ ਨੂੰ ਤਾਂ ਨਰਕ ਨੀ ਜਾਣਾ ਪਵੇਗਾ।
ਤੂੰ ਮਮ ਪ੍ਰੇਮ ਹੈ ਆਨੰਦ ਵਿਸਾਲ,
ਤੂੰ ਸਾਡਾ ਵੀ ਪਿਆਰਾ ਗੁਰਸਿੱਖ ਹੈ, ਤੂੰ ਕਿਉਂ ਨਰਕ ਜਾਏਗਾ, ਸੁਤੇ ਸਿਰ ਤੂੰ ਵੀ ਨਾਲ ਰਹੇਗਾ।
ਛੋਟਾ ਮੀਰ ਰਸਾਤਲ ਪਹੁੰਚੇ,
ਬਿਧੀ ਚੰਦ ਦਾ ਸਾਹਮਣੇ ਜਿਹੜਾ ਛੋਟਾ ਮੀਰਪੁਰ ਨਗਰ ਆ, ਇਹ ਕਹਿੰਦੇ ਸਾਰਾ ਨਰਕਾਂ ਵਿਚ ਚਲਾ ਜਾਓ।
ਜਹਾਂ ਬਸੈ ਨਰ ਕੋਟਲ ਕੁਚਾਲ,
ਕਹਿੰਦੇ ਛੋਟੇ ਮੀਰਪੁਰ ਵਿਚ ਪੈਂਦੇ ਖਾਂ ਸਮਾਨ ਵਰਗੇ ਸਾਰੇ ਕਹਿੰਦੇ ਢਿੱਡੇ ਪੁੱਠੇ ਪਲੋਕ ਵੱਸਦੇ ਧੋਖੇ ਬਾਜ।
ਇਮ ਕਹਿ ਸਿੱਖ ਸੁਤਗੁਰ ਇਕ, ਇਮ ਕਹਿ ਸਿੱਖ ਸੁਤ ਬਖਸ਼ਨ ਕੀ ਨਸ,
ਇਸ ਤਰ੍ਹਾਂ ਦਾ ਬਚਨ ਕਹਿ ਕੇ ਉਸ ਸਿੱਖ ਦੇ ਪੁੱਤਰ ਨੂੰ ਸਤਿਗੁਰੂ ਨੇ ਬਖਸ਼ ਦਿੱਤਾ।
ਭਾਇਓ ਗ੍ਰਾਮ ਕੋ ਸਰਾਪ ਕੁਚਾਲ।
ਜਿਹੜਾ ਛੋਟਾ ਮੀਰਪੁਰ ਸੀ ਉਹਨੂੰ ਬੰਦਾ ਕਹਿੰਦੇ ਬਹੁਤ ਭੈੜਾ ਸਰਾਪ ਦਾ ਬਚਨ ਹੋ ਗਿਆ ਵੀ ਇਹ ਸਿੱਧਾ ਨਰਕਾਂ ਨੂੰ ਜਾਊਗਾ।
ਚੜ ਆਏ ਕਰਤਾਰਪੁਰੇ ਪੁੰਨ।
ਗੁਰੂ ਮਹਾਰਾਜ ਮੌਜ ਚੋਜ ਕਰਦੇ ਹੋਏ ਉਤੋਂ ਚੜ ਕੇ ਕਰਤਾਰਪੁਰ ਸਾਹਿਬ ਵੱਲ ਨੂੰ ਆ ਗਏ।
ਬੈਠੇ ਸੰਧਿਆ ਸਮੈ ਕਿਰਪਾਲ।
ਸ਼ਾਮ ਦਾ ਸਮਾਂ ਹੋਇਆ ਸਤਿਗੁਰੂ ਸਭਾ ਵਿਚ ਬੈਠੇ ਹੋਏ।
ਵਿਧੀ ਚੰਦ ਸੋ ਪਿਤ ਸੁਤ
ਦੋਨਾ। ਇਸ ਵੇਲੇ ਜਿਹੜਾ ਵਿਧੀ ਚੰਦ ਉਹਦੇ ਸਾਥ ਆ ਕੇ ਪਿਓ ਪੁੱਤਰ ਦੋਵੇਂ ਹੀ
ਆਏ ਬੰਦਨਾ ਪਦ ਪਰ ਕੀਨ।
ਦੋਹਾਂ ਨੇ ਆ ਕੇ ਵਿਧੀ ਚੰਦ ਦੇ ਚਰਨਾ ਕਮਲਾਂ ਤੇ ਨਮਸਕਾਰ ਕੀਤੀ।
ਦਇਆ ਸਿੰਧ ਚਰਨਾਮ੍ਰਿਤ ਦੀਨ।
ਜਦੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਆਏ ਹੈ ਤੇ ਮਹਾਰਾਜ ਨੇ ਉਸ ਵੇਲੇ ਆਪਣੇ ਚਰਨਾ ਦਾ ਅੰਮ੍ਰਿਤ ਇਹਨਾਂ ਨੂੰ ਦੇ ਦਿੱਤਾ।
ਸਿੱਖ ਸੁਸ ਪਾਨ ਕਰਿਓ ਦੁਖ ਹੀਨ।
ਉਸ ਵੇਲੇ ਸਿੱਖ ਦੇ ਸਪੁੱਤਰ ਨੇ ਉਹ ਚਰਨਾਮ੍ਰਿਤ ਛਕ ਲਿਆ, ਦੁਖਾਂ ਤੋਂ ਰਹਿਤ ਕਰ ਦਿੱਤਾ।
ਤਨ ਮਨ ਸੰਕਟ ਸਕਲ ਨਾਸ ਕਰ।
ਜਿੰਨੇ ਸਰੀਰਕ ਦੁੱਖ ਹੈ, ਮਨ ਦੇ ਦੁੱਖ ਹੈ, ਆਦ ਵਿਆਦ ਉਪਰ ਸਾਰੇ ਹੀ ਨਾਸ ਕਰ ਦਿੱਤੇ।
ਪ੍ਰਥਮ ਸਮਾਨ ਭਇਓ ਬਲ ਪੀਨ।
ਜਦੋਂ ਮਹਾਰਾਜ ਨੇ ਬਖਸ਼ਿਸ਼ ਕੀਤੀ, ਜਿਹੜਾ ਬੱਚਾ ਕਹਿੰਦੇ ਪਹਿਲੇ ਸਮਾਨ ਹੀ ਕਹਿੰਦੇ ਮੋਟਾ ਤਾਜ਼ਾ ਹੋ ਗਿਆ ਖੁਸ਼ੀ ਵਿਚ ਹੀ।
ਇਮ ਸਤਿਗੁਰ ਕੁਛ ਦਿਵਸ ਬਿਤਾਏ।
ਇਸ ਤਰ੍ਹਾਂ ਸਤਿਗੁਰੂ ਜੀ ਨੇ ਕੁਝ ਦਿਨ ਬਤੀਤ ਕੀਤੇ। ਗਿਆਨੀ ਗਿਆਨ ਸਿੰਘ ਜੀ ਨੇ ਥੋੜਾ ਜਿਹਾ ਪ੍ਰਸੰਗ ਐਸੇ ਲਿਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਿਹਾ ਵੀ ਜਿਵੇਂ ਮਾਂ ਪਿਓ ਕਈ ਵਾਰੀ ਬੱਚੇ ਦੀ ਥੋੜੀ ਬਹੁਤੀ ਗਲਤੀ ਦੇ ਕੇ ਉਹਨੂੰ ਝਿੜਕ ਜਾਂਦੇ, ਮਾਂ ਕਹਿੰਦੀ ਤੂੰ ਮਰ ਜਾ ਮਗਰੋਂ ਲੈ ਜਾ, ਕਹਿੰਦੇ ਉਹ ਕਿਤੇ ਐ ਥੋੜੋ ਅੰਦਰੋਂ ਕਹਿੰਦੀ ਵੀ ਤੂੰ ਮਰ ਜਾ ਮਗਰੋਂ ਲੈ ਜਾ, ਉਹ ਸਮਝਾਉਣ ਵਾਸਤੇ ਕਹਿੰਦੀ ਹੁੰਦੀ ਹੈ, ਉਹ ਕੋਈ ਸਰਾਫ ਨਹੀਂ ਦਿੰਦੀ। ਉਹ ਕਹਿੰਦੇ ਮਾਂ ਪਿਓ ਦਾ ਜਿਹੜੇ ਕੋਈ ਗੱਲਬਾਤ ਕਹੀ ਹੈ ਪੁੱਤਰ ਨੂੰ ਨਹੀਂ ਲੱਗਦੀ ਹੁੰਦੀ, ਅੰਦਰੋਂ ਸਮਝਾਉਣ ਲਈ ਕਹਿੰਦੇ ਹੁੰਦੇ। ਇਸ ਤਰ੍ਹਾਂ ਬੱਚੇ ਤੈਨੂੰ ਸਮਝਾਉਣ ਵਾਸਤੇ ਅਸੀਂ ਕਹਿ ਦਿੱਤਾ ਸੀ, ਪਤਾ ਨੀ ਤੂੰ ਨਰਕ ਨੂੰ ਜਾਏਗਾ। ਇਸ ਕਰਕੇ ਬੱਚਿਆਂ ਵਾਂਗ ਜਿਹੜੇ ਹੁੰਦੇ ਉਹਨਾਂ ਨੂੰ ਸਰਾਫ ਨਹੀਂ ਲੱਗਦਾ ਹੁੰਦਾ। ਇਸ ਤਰ੍ਹਾਂ ਮਹਾਰਾਜ ਨੇ ਸਮਝਾਇਆ ਸੀ ਇਸ ਨੂੰ।
ਸਦਾ ਸਹਾਈ ਸਿੱਖ ਅਨਦੀਨ।
ਮਹਾਰਾਜ ਤਾਂ ਹਮੇਸ਼ਾ ਗਰੀਬ ਸਿੱਖਾਂ ਦੇ ਸਹਾਇਕ ਹਨ।
ਮਾਸ ਅਸਾਢ ਪਰਵਿਰਤਿਓ ਜਗ ਮਹਿ।
ਇੱਧਰ ਜਿਹੜਾ ਹਾੜ ਦਾ ਮਹੀਨਾ ਸੰਸਾਰ ਦੇ ਵਿਚ ਕਹਿੰਦੇ ਚੜਿਆ ਆ।
ਇਕ ਦਿਨ ਸ੍ਰੀ ਪ੍ਰਭ ਚੜੇ ਸ਼ਿਕਾਰ।
ਇਕ ਦਿਨ ਦੀ ਗੱਲ ਹੈ, ਗੁਰੂ ਮਹਾਰਾਜ ਸ਼ਿਕਾਰ ਨੂੰ ਚੜੇ। ਅਗੇ ਪ੍ਰਸੰਗ ਅੱਗੇ ਹੋਰ ਚੱਲ ਪਿਆ ਹੈ, ਇਹ ਕੱਲ ਦੇ ਦੀਵਾਨ ਵਿਚ ਆਪਾਂ ਪੜ੍ਹ ਸੁਣ ਲਵਾਂਗੇ, ਕਿਉਂਕਿ ਜਿਹੜਾ ਸਮਾਂ ਜਿੰਨਾ ਕੁ ਨਿਯਤ ਕੀਤਾ ਹੈ ਉਹ ਆਪਾਂ ਪੂਰਾ ਹੀ ਹੋ ਗਿਆ ਹੈ। ਹੁਣ ਇੱਥੇ ਹੀ ਸਮਾਪਤੀ ਕਰੀਏ ਤੇ ਗੁਰੂ ਮਹਾਰਾਜ ਅੱਗੇ ਸਤੋਤਰ ਤੋਂ ਬਾਅਦ ਅਰਦਾਸ ਵੀ ਜੁੜੀਏ ਜੀ।
ਤਨ ਮਨ ਸੰਕਟ ਸਕਲ ਨਾਸ ਕਰ, ਪ੍ਰਥਮ ਸਮਾਨ ਭਇਓ ਬਲ ਪੀਨ। ਇਮ ਸਤਿਗੁਰ ਕੁਛ ਦਿਵਸ ਬਿਤਾਏ, ਸਦਾ ਸਹਾਈ ਸਿੱਖ ਅਨਦੀਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।